ਵੀ ਹੈ ਮਾਈ ਭਾਈ ਦੀ ਹਰ ਪੱਖੋਂ ਭਾਈ ਰੱਖਿਆ ਕਰਨੀ। ਜਿਸ ਤਰ੍ਹਾਂ ਮਹਾਂਪੁਰਸ਼ਾਂ ਦੇ ਚੋਜ ਸਨ, ਸੋ ਇਸੇ ਤਰ੍ਹਾਂ ਪਹਿਲੇ ਕਾਲ ਵਿੱਚ ਮਹਾਂਪੁਰਸ਼ਾਂ ਨੇ ਹਲਟ ਤੇ ਇਸ਼ਨਾਨ ਕਰਨਾ, ਸ਼ਹੀਦੀ ਫੌਜਾਂ ਨੇ ਹਲਟ ਗੇੜਨਾ, ਸਿੰਘਾਂ ਨੇ ਦਰਸ਼ਨ ਕੀਤੇ। ਇਸ ਤਰ੍ਹਾਂ ਦੇ ਬੇਅੰਤ ਚੋਜ ਸਿੰਘ ਵੇਖਦੇ ਰਹੇ। ਸੋ ਸਰਦਾਰ ਕੇਰ ਸਿੰਘ, ਬੰਤਾ ਸਿੰਘ ਤੇ ਮੇਹਰ ਸਿੰਘ ਮਨਾਈਆਂ ਪਿੰਡ ਤੋਂ ਮਹਾਂਪੁਰਸ਼ਾਂ ਦੇ ਅਨੰਨ ਸ਼ਰਧਾਲੂ ਸਨ। ਕੇਰ ਸਿੰਘ ਨੇ ਪੰਜ ਸੁਖਮਨੀ ਸਾਹਿਬ ਦੇ ਨਿਤਨੇਮ ਰੋਜ਼ ਕਰਨੇ, ਮਹਾਂਪੁਰਸ਼ਾਂ ਨੂੰ ਸੁਖਮਨੀ ਸਾਹਿਬ ਦਾ ਪਾਠ ਸੁਣਾਉਣਾ। ਸੋ ਨੇਤਰ ਜਾਂਦੇ ਰਹੇ, ਬੇਨਤੀ ਕੀਤੀ ਅਖੰਡ ਪਾਠ ਸਾਹਿਬ ਰੱਖੇ ਕਿ ਪੂਰੇ ਬਹਿ ਕੇ ਸੁਣਨੇ। ਇਹਦੀ ਭੈਣ ਸ਼ਾਂਤੀ ਕਹਿਣ ਲੱਗੀ, ਕੇਰ ਸਿੰਘ ਰਾਤ ਬੈਠਾ ਰਿਹਾ, ਮੂੰਹ ਹੱਥ ਧੋਲਾ, ਗ੍ਰੰਥੀ ਸਿੰਘ ਤੇ ਮਹਾਰਾਜ ਦੇ ਦਰਸ਼ਨ ਹੋਣ ਲੱਗ ਪਏ ਸੀ। ਜਦੋਂ ਲੈ ਗਈ ਜੋਤ ਫੇਰ ਜਾਂਦੀ ਰਹੀ, ਫੇਰ ਬੇਨਤੀ ਕੀਤੀ, ਕਹਿਣ ਲੱਗੇ ਭਾਈ ਪਰਾ ਰਬਦ ਰੂਪੀ ਕਰਮ ਜਿਹੜਾ ਨਹੀਂ ਕੱਟਿਆ ਗਿਆ, ਕਿਰੇ ਮਨ ਤੇ ਸੰਚਿਤ ਨਿਵਿਰਤ ਹੋ ਜਾਂਦੇ, ਪਰਾ ਰਬਦ ਰੂਪੀ ਕਰਮ ਭੋਗਣਾ ਪੈਂਦਾ, ਮਾਰਨ ਵੀ ਇਸੇ ਤਰ੍ਹਾਂ ਮਨਜ਼ੂਰ ਹੈ। ਸੋ ਇਸ ਤਰ੍ਹਾਂ ਬੰਤਾ ਸਿੰਘ ਤੇ ਮੇਹਰ ਸਿੰਘ ਸਾਰੀ ਜ਼ਿੰਦਗੀ ਗੁਰੂ ਘਰ ਦੀ ਕੀਰਤਨ ਦੁਆਰਾ ਸੇਵਾ ਨਿਭਾਉਂਦੇ ਰਹੇ। ਇੱਕ ਵਾਰੀ ਵਰਖਾ ਨਾ ਹੋਵੇ, ਗੁਰਮੁਖਾਂ ਨੇ ਬੇਨਤੀ ਕੀਤੀ, ਕਹਿਣ ਲੱਗੇ ਭਾਈ ਗੁਰੂ ਕੀ ਬਾਣੀ ਦਾ ਕੀਰਤਨ ਕਰਿਆ ਕਰੋ, ਸਤਿਗੁਰੂ ਜੀ ਮੇਹਰ ਕਰਨਗੇ। ਵਰਖਾ ਹੋ ਗਈ, ਗਏ ਸਨ, ਇਹ ਫੇਰ ਲੱਗ ਪਏ, ਅੱਗੇ ਪਿੱਛੇ ਆਏ ਤੇ ਸਭ ਸੁੱਕਾ, ਇੱਥੇ ਦੁਆਲੇ ਮੀਂਹ ਪਵੇ। ਮਹਾਂਪੁਰਸ਼ ਕਹਿੰਦੇ ਇਹ ਕੀ ਗੱਲ, ਜਿਲੇ ਦੇਖਿਆ ਸਿੰਘ ਕੀਰਤਨ ਕਰਨ। ਕਹਿਣ ਲੱਗੇ ਭਾਈ ਇੱਥੇ ਮੀਂਹ ਪੈਂਦਾ, ਅਸੀਂ ਮਹਾਰਾਜ ਆਪ ਜੀ ਨੇ ਇੱਕ ਵਾਰੀ ਔਡਰ ਲੱਗੀ ਤੇ ਕਿਹਾ ਸੀ, ਕਹਿੰਦੇ ਤੁਹਾਨੂੰ ਚੰਗਾ ਭਾਈ ਨੁਕਸ਼ਾ ਮਿਲ ਗਿਆ। ਸੋ ਇਸ ਤਰ੍ਹਾਂ ਕੀਰਤਨ ਦੀ ਐਸੀ ਸ਼ਕਤੀ, ਮਹਾਂਪੁਰਸ਼ ਗੁਰਬਾਣੀ ਦੀ ਮਹਾਨਤਾ ਇਉਂ ਭਾਈ ਦੱਸਿਆ ਦਰਸਾਇਆ ਕਰਦੇ ਸਨ। ਇਹ ਮਹਾਂਪੁਰਖਾਂ ਦੇ ਭਾਈ ਅਗੰਮੀ ਜਿਹੜੇ ਚੋਜ ਹੁੰਦੇ ਇਹ ਹੋਇਆ ਕਰਦੇ ਹਨ। ਸੋ ਸਰਦਾਰ ਲਕਸ਼ਮਣ ਸਿੰਘ ਜੀ ਕਾਲਰੇ ਵਾਲੇ, ਸੋ ਅਨਪੜ੍ਹ ਸਨ, ਮਹਾਂਪੁਰਸ਼ਾਂ ਦੇ ਅਨ ਸ਼ਰਧਾਲੂ ਸਨ। ਜਿੱਥੇ ਵੀ ਸਮਾਂ ਮਿਲਣਾ ਦਰਸ਼ਨ ਨੂੰ ਜਾਣਾ, ਇਹਨਾਂ ਦੇ ਘਰੋਂ ਮਾਤਾ ਆ ਕੇ ਲੜ ਪਏ। ਸੋ ਬਖਸ਼ੀਸ਼ ਕੌਰ ਕਹਿਣ ਲੱਗੀ, ਮਹਾਰਾਜ ਇਹ ਤੁਹਾਡੇ ਦਰਸ਼ਨ ਨੂੰ ਤੁਰਿਆ ਰਹਿੰਦਾ, ਘਰ ਦਾ ਕੰਮ ਨਹੀਂ ਕਰਦਾ, ਮੁੰਡੇ ਕੁੜੀਆਂ ਨੂੰ ਕੌਣ ਵਿਆਹੇਗਾ। ਕਹਿਣ ਲੱਗੇ ਭਾਈ ਅਕਾਲ ਪੁਰਖ ਹੀ ਸਾਰਿਆਂ ਦਾ, ਇਹ ਤਾਂ ਆਇਆ ਹੀ ਸਾਧ ਸੰਗਤ ਦੀ ਸੇਵਾ ਵਾਸਤੇ। ਸੋ ਮਹਾਰਾਜ ਦੀ ਕਿਰਪਾ ਨਾਲ ਉਹਨਾਂ ਨੂੰ ਜਾਇਦਾਦ ਵੀ ਖੁੱਲੀ ਤੇ ਲੜ ਕੇ ਭਾਈ ਨੌਜਵਾਨ ਹੋ ਕੇ ਬਲੈਤਾਂ ਚਲ ਗਏ, ਕਿਸੇ ਪ੍ਰਕਾਰ ਦੀ ਉਣਤਾਈ ਨਹੀਂ ਰਹੀ। ਸੋ ਇਸੇ ਤਰ੍ਹਾਂ ਜਰਨੈਲ ਸਿੰਘ, ਸੋ ਪਹਿਲਾਂ ਕਿਸੇ ਕਾਰਨ ਤੋਂ ਸਾਧ ਸੰਗਤ ਜੀ ਉਹਨਾਂ ਦੇ ਜੀਵਨ ਵਿੱਚ ਕੁਝ ਹੋਰ ਵਿਚਾਰਾਂ ਸਨ। ਸੋ ਅਨੇਕ ਪ੍ਰਕਾਰ ਦੇ ਸੰਕਟ ਆਏ, ਸੋ ਸਜਾਵਾਂ ਤੇ ਫਾਂਸੀ ਦੀ ਸਜ਼ਾ। ਸੋ ਇਹਨਾਂ ਦੇ ਘਰੋਂ ਬੀਬੀ ਸ਼ਕੁੰਤਲ ਸੁਣਸ ਨੂੰ ਲੈ ਕੇ ਡੇਰੇ ਆਏ। ਸੋ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ, ਕਹਿਣ ਲੱਗੇ ਮਾਲਾ ਲਿਆਓ। ਸੋ ਗਿਆਨ ਸਿੰਘ ਨੂੰ ਪੁੱਛਿਆ ਅਤੇ ਭਾਈ ਤਿੰਨੇ ਫਾਂਸੀਆਂ ਤੇ ਸੰਕਟ ਜਿਹੜੇ ਸੀ ਤੋੜ ਦਿੱਤੇ ਤੇ ਜੀਵਨ ਸਦਾ ਲਈ ਭਾਈ ਤਬਦੀਲ ਕਰ ਦਿੱਤਾ। ਸੋ ਇਸੇ ਪ੍ਰਕਾਰ ਸਾਧ ਸੰਗਤ ਜੀ ਇਸ ਨਗਰ ਵਿਚੋਂ ਜੀਤ ਸਿੰਘ ਨਾਮਾ ਵੰਸੀ ਪੁੱਤਰ ਨਹੀਂ ਸੀ, ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ। ਮਹਾਂਪੁਰਸ਼ਾਂ ਨੇ ਬੀਬੀ ਦੀ ਝੋਲੀ ਵਿਚ ਫਲ ਪਾਇਆ ਤੇ ਸ਼ਬਦ ਦੱਸਿਆ ਕਿ ਸਤਿਗੁਰ ਸਾਚਾ ਦੀ ਆ ਭੇਜ, ਇਸ ਸ਼ਬਦ ਦਾ ਜਾਪ ਕਰਨਾ ਅਤੇ 25 ਜਪ ਜੀ ਸਾਹਿਬ ਦੇ ਪਾਠ ਰੋਜ਼ ਕਰਨੇ, ਨਿਤਨੇਮ ਕਰਨਾ। ਸੋ ਇਸ ਤਰ੍ਹਾਂ ਸ਼ਾਮ ਨੂੰ ਮਹਾਰਾਜ ਕਿਰਪਾ ਕਰਨਗੇ, ਗੁਰਦੁਆਰੇ ਝਾੜੂ ਦੇਣਾ, ਸੰਗਤ ਦੇ ਜੋੜੇ ਝਾੜਨੇ, ਜਦੋਂ ਸੇਵਾ ਸਿਮਰਨ ਕਰਕੇ ਦਾਤ ਲਈਏ। ਭਾਈ ਹੁੰਦੀ ਵੀ ਪਵਿੱਤਰ ਹੈ ਕਿ ਗੁਰੂ ਦੀ ਕਿਰਪਾ ਗੁਰਸਿੱਖੀ ਮਿਲਦੀ ਹੈ, ਗੁਰਸਿੱਖੀ ਜੀਵਨ ਵਾਲੇ ਬੱਚੇ ਮਿਲਦੇ ਹਨ। ਸੋ ਬੀਬੀਆਂ ਨੂੰ ਭਾਈ ਇਥੋਂ ਸਿੱਖਿਆ ਲੈਣੀ ਚਾਹੀਦੀ ਹੈ। ਜਿਨ੍ਹਾਂ ਨੂੰ ਪੁੱਤਰ ਦੀ ਇੱਛਾ ਹੋਵੇ ਉਹ ਮਹਾਂਪੁਰਸ਼ਾਂ ਦੇ ਬਚਨ ਮੁਤਾਬਕ ਨਾਮ ਬਾਣੀ ਦਾ ਅਭਿਆਸ ਕਰਨ, ਗੁਰੂ ਦਰਬਾਰ ਦੀ ਸੇਵਾ ਕਰਨ। ਸੋ ਆਉਂਦੇ ਸਾਲ ਭਾਈ ਬੀਬੀ ਦੀ ਗੋਦ ਹਰੀ ਹੋਈ, ਭਾਗ ਲੱਗੇ ਮਹਾਂਪੁਰਸ਼ਾਂ ਦੀ ਮੱਥਾ ਟਿਕਾਉਣ ਆਏ, ਆਸ਼ੀਰਵਾਦ ਦੇ ਪਾਤਰ ਹਰ ਸਾਲ ਪਛਾਕਾਂ ਸੀ ਕਰਕੇ ਆਪ ਮਹਾਂਪੁਰਸ਼ਾਂ ਨੂੰ ਪਹਿਨਾਉਣੀਆਂ। ਇਸੇ ਤਰ੍ਹਾਂ ਕਾਲੇ ਨਗਰ ਤੋਂ ਸਰਦਾਰ ਉਜਾਗਰ ਸਿੰਘ ਜੀ, ਜਿਨ੍ਹਾਂ ਨੂੰ ਪਹਿਲੇ ਪਹਿਲ ਮਹੰਤ ਠਾਕਰ ਦਾਸ ਜੀ ਉਦਾਸੀ ਮਹਾਂਪੁਰਸ਼ ਜੋ ਬ੍ਰਹਮ ਬੂਟਾ ਅਖਾੜਾ ਦਾ ਡੇਰਾ ਇਸ ਨਗਰ ਵਿਚ ਸੀ, ਸੋ ਸੰਗਤ ਪ੍ਰਾਪਤ ਸੀ। ਉਪਰੰਤ ਸੋ ਤਪੱਸੀ ਮਹਿਤਾਬ ਸਿੰਘ ਜੀ ਜੋ ਕਾਲੇ ਨਗਰ ਨਦੀ ਕਿਨਾਰੇ ਕੁਟੀਆ ਪਾ ਕੇ ਤਪੱਸਿਆ ਕਰਦੇ ਸਨ, ਸੰਤ ਬਾਬਾ ਹੀਰਾ ਸਿੰਘ ਜੀ ਸਿੰਗੜੀ ਵਾਲੇ ਉਹਨਾਂ ਦੇ ਸੇਵਕ ਸਨ। ਇਹਨਾਂ ਦੀ ਹੀ ਭਾਈ ਜ਼ਮੀਨ ਦੇ ਅੰਦਰ ਸੰਤ ਈਸ਼ਰਦਾਸ ਜੀ ਕਬੀਰ ਪੰਥੀਆਂ ਦਾ ਮੇਘਵਾਲ ਡੇਰਾ ਹੈ। ਸੋ ਬੜੇ ਮਹਾਨ ਤਪੱਸਵੀ ਸੀ, ਤਪੱਸਿਆ ਕਰਨ ਕਰਕੇ ਨਾਮ ਤਖਾਲਸ ਤਪੱਸੀ ਬਣ ਗਿਆ ਸੀ, ਨਾਮ ਮਹਿਤਾਬ ਸਿੰਘ ਸੀ। ਉਹਨਾਂ ਨਾਲ ਵੀ ਪਿਆਰ ਸੀ। ਸੰਤ ਰੱਗਾ ਸਿੰਘ ਜੀ ਇਸ ਨਗਰ ਵਿਚ ਮਹਾਨ ਮਹਾਂਪੁਰਸ਼ ਸੰਗੀਤਕਾਰ ਸਨ। ਮਾਝੇ ਚ ਕੋਈ ਬਹੁਤ ਵੱਡਾ ਡੇਰਾ ਸੀ, ਮਹੰਤੀ ਛੱਡ ਕੇ ਆਪਣੇ ਨਗਰ ਹੀ ਕੁੜੀਆ ਪਾ ਕੇ ਤਪੱਸਿਆ ਕਰਦੇ ਰਹੇ। ਇਸੇ ਤਰ੍ਹਾਂ ਬਾਬਾ ਠਾਕਰ ਦਾਸ ਤੋਂ ਬਾਅਦ ਪੰਡਿਤ ਸ਼ਿਆਮ ਦਾਸ ਜੀ ਮਹਾਨ ਵਿਦਵਾਨ, ਨਿਰਮਲ ਉਦਾਸੀਆਂ ਦਾ ਜੋ ਅਖਾੜਾ, ਉਦਾਸੀਆਂ ਦਾ ਜੋ ਛੋਟਾ ਅਖਾੜਾ ਸੀ ਉਹਦੇ ਮਹੰਤ ਵੀ ਰਹੇ ਸਨ, ਮਹਾਨ ਵਿਦਵਾਨ ਸਨ। ਸੋ ਸੰਤ ਸੇਲ ਸਿੰਘ ਜੀ ਦੱਸਦੇ ਸਨ ਕਿ ਮਨੋ ਸਿਮਰਤੀ ਅਰਥਾਂ ਨਾਲ ਸੰਤ ਸ਼ਿਆਮ ਦਾਸ ਜੀ ਤੋਂ ਪੜ੍ਹੀ ਸੀ ਦਾਸ ਨੇ, ਜਿਨ੍ਹਾਂ ਤੋਂ ਵਿਦਿਆ ਪ੍ਰਾਪਤ ਕੀਤੀ ਹੈ, ਕੋਕਰੀ ਵਾਲੇ ਮਹਾਂਪੁਰਸ਼ ਭਾਈ ਸੰਗਤ ਸਾਹਿਬ, ਭਾਈ ਭਗਤਮਲ, ਸੋ ਭਾਈ ਨਰਾਇਣ ਜੀ, ਸੋ ਭਾਈ ਮੀਹਾਂ ਸਾਹਿਬ, ਬਾਬਾ ਲਖਮੀਰ ਸਾਹਿਬ, ਇਹ ਨੌਵੇਂ ਪਾਤਸ਼ਾਹ ਦੇ, ਸੱਤਵੇਂ ਪਾਤਸ਼ਾਹ ਦੇ ਸਿੱਖ ਹੋਏ, ਸੂਰਜ ਪ੍ਰਕਾਸ਼, ਇਹਨਾਂ ਦੀ ਵਿਆਖਿਆ ਹੈ। ਸੋ ਇਸ ਤਰ੍ਹਾਂ ਬਾਬਾ ਲਖਮੀਰ ਤੋਂ ਭਾਈ ਬੂੜ ਸਿੰਘ ਜੀ ਕੋਕਰੀ ਕਲਾਂ ਤੋਂ, ਸੋ ਉਹਨਾਂ ਦੇ ਸਪੁੱਤਰ ਬਾਬਾ ਕਾਬਲ ਸਿੰਘ, ਜਿਨ੍ਹਾਂ ਨੇ ਗੁਰੂ ਸਰ ਸਤਲਾਣੇ ਭਾਈ ਬਸਤੀ ਰਾਮ ਛੇਵੇਂ ਪਾਤਸ਼ਾਹ ਦੇ ਗੁਰਸਿੱਖ, ਉਹ ਸੰਪਰਦਾ ਦੇ ਮਹਾਂਪੁਰਖ ਜਥੇਦਾਰ ਕੁਮਾਰ ਸਿੰਘ ਜੀ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ, 6 ਮਹੀਨੇ ਉੱਥੇ ਭਾਂਡੇ ਮਾਂਜੇ, ਬਾਣੀ ਕੰਠ ਕੀਤੀ। ਫਿਰ ਜਥੇਦਾਰ ਨੇ ਕਿਹਾ ਕਿ ਹੁਣ ਹੀ ਦਾ ਹਿਰਦਾ ਸ਼ੁੱਧ ਹੋ ਗਿਆ, ਅਮਰ ਛਕਣ ਦੇ ਕਾਬਲ ਖੰਡਾ ਵਾਟਾ ਦਿੱਤਾ ਕਿ ਮਾਝੇ ਜੰਗ ਯੁੱਧ ਰਹਿੰਦੇ ਮੁਸਲਮਾਨਾਂ ਨਾਲ, ਤੇ ਉਧਰੋਂ ਮਾਲਵੇ ਚੋਂ ਸਿੰਘ ਤਿਆਰ ਕਰ ਕਰਕੇ ਭੇਜੋ। ਬਾਬਾ ਕਾਬਲ ਸਿੰਘ ਜੀ ਪੂਰਾ ਦਲ ਰੱਖਦੇ ਰਹੇ। ਜਦੋਂ ਅਬਦਾਲੀ ਨੇ ਹਰਿਮੰਦਰ ਦੀ ਬੇਅਦਬੀ ਕੀਤੀ, ਨਵਾਬ ਕਪੂਰ ਸਿੰਘ ਜੀ ਨੂੰ ਸੇਵਾ ਮਿਲੀ, ਸੋ ਉਹਨਾਂ ਨੇ ਭਾਈ ਦੇਸ ਰਾਜ ਤੇ ਕਾਬਲ ਸਿੰਘ ਨੂੰ ਇਹ ਸੇਵਾ ਦਿੱਤੀ ਕਿ ਨਿਭਾਓ। ਉਹਨਾਂ ਨੇ ਮਾਰ ਦੀ ਸੇਵਾ, ਜਿਹੜੇ ਮਹਾਰਾ ਰਣਜੀਤ ਸਿੰਘ ਦਾ ਰਾਜ ਆਇਆ, ਸੋ ਗਿਆਨੀ ਸੰਤ ਸਿੰਘ ਜੋ ਸਿੰਘ ਸਾਹਿਬ ਸਨ, ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਜੀ ਦੇ ਵਿਦਿਆ ਗੁਰੂ, ਉਹਨਾਂ ਦੀ ਪ੍ਰੇਰਨਾ ਨਾਲ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਸੋਨਾ ਲਾਉਣ ਦੀ ਸੇਵਾ ਤੇ ਦੂਸਰੇ ਇਤਿਹਾਸਕ ਸਥਾਨਾਂ ਦੀ ਸੇਵਾ ਕਰਾਉਣ ਦਾ ਜੋ ਉਦਮ ਪ੍ਰਸ਼ਾਰਤ ਸੀ, ਇਹ ਗਿਆਨੀ ਸੰਤ ਸਿੰਘ ਜੀ ਵੱਲੋਂ ਮਹਾਰਾਜ ਰਣਜੀਤ ਸਿੰਘ ਨੂੰ ਮਿਲਿਆ ਅਤੇ ਉਹਨਾਂ ਨੇ ਸਿੰਘ ਸਾਹਿਬ ਦੇ ਬਚਨਾਂ ਨੂੰ ਮਨ ਕਰਕੇ ਕੀਤਾ। ਇਹ ਕਾਰਨ ਜਦੋਂ ਮਹਾਰਾਜ ਰਣਜੀਤ ਸਿੰਘ ਜੰਗ ਚ ਫਟੜ ਹੋਏ, ਸੰਤ ਸਿੰਘ ਜੀ 8 ਮੀਲ ਕਨੇੜੀ ਚੱਕ ਕੇ ਲਿਆਏ, ਮਹਾਰਾਜਾ ਨੇ ਬੜਾ ਆਸਾਨ ਮੰਨਿਆ, ਰਾਜੀ ਹੁਣ ਤੋਂ ਸੇਵਾ ਮੰਗੀ, ਕਹਿਣ ਲੱਗੇ ਮੈਂ ਵੀ ਗੁਰੂ ਘਰ ਦੀ ਸੇਵਾ ਕਰਦਾ, ਆਪ ਹੀ ਗੁਰੂ ਘਰ ਦੇ। ਉਥੋਂ ਰਣਜੀਤ ਸਿੰਘ ਰਾਜਨੀਤੀ ਦੇ ਨਾਲ ਗੁਰੂ ਘਰ ਦੀ ਕਾਰ ਸੇਵਾ ਤੇ ਲੰਗਰਾਂ ਦੀ ਸੇਵਾ ਵੱਲ ਗਿਆਨੀ ਸੰਤ ਸਿੰਘ ਜੀ ਨੇ ਪ੍ਰੇਰਿਆ ਸੀ। ਉਂਝ ਵੀ ਮਹਾਰਾਜ ਰਣਜੀਤ ਸਿੰਘ ਨੂੰ ਆਪ ਰਾਜਗੱਦੀ ਦਾ ਤਿਲਕ ਬਾਬਾ ਸਾਹਿਬ ਸਿੰਘ ਬੇਦੀ ਨੇ, ਜਦੋਂ ਇਹਨਾਂ ਦੇ ਪਿਤਾ ਦੀ ਮਕਾਣੀ ਗਏ, ਸੋ ਸਿੰਘਾਂ ਦਾ ਸੀ ਇਹਨੂੰ ਵੀ ਖਤਮ ਕਰੀਏ, ਬਾਬਾ ਜੀ ਨੇ ਰੱਖਿਆ ਕੀਤੀ ਅਤੇ ਬਾਬਾ ਜੀ ਗੋਲੀਆਂ ਚਲਾਈਆਂ, ਨਿਸਫਲ ਗਈਆਂ। ਬਾਬਾ ਜੀ ਨੇ ਆਪਣਾ ਦਸਤਾਰਾ ਤੇ ਆਪਣੀ ਸ੍ਰੀ ਸਾਹਿਬ ਸਜਾਈ ਅਤੇ ਰਾਜਗੱਦੀ ਦਾ ਤਿਲਕ ਦੇ ਕੇ ਬਹੁਤ ਭਾਈ ਗਹਿਣੇ ਭੰਨ ਕੇ ਇੱਕ ਹੰਸ ਖਾਲਸੇ ਨੂੰ ਬਣਾ ਦਿੱਤਾ। ਤਾਜਪੋਸ਼ੀ ਦੇ ਰਸਮ ਕੀਤੀ, ਸਾਧੂ ਸੰਤਾਂ ਦਾ ਪ੍ਰੇਮੀ ਨਿਤਨੇਮੀ ਸੀ, ਸੋ ਜੋ ਬ੍ਰਹਮ ਬੂਟਾ ਅਖਾੜਾ ਦੇ ਮਹਾਂਪੁਰਖ ਸਨ, ਉਹਨਾਂ ਦੇ ਵਰਦਾਨ ਦੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ। ਜਦੋਂ ਸਰਦਾਰ ਮਹਾਂ ਸਿੰਘ ਬੇਨਤੀ ਕਰਨ ਆਏ, ਕਹਿਣ ਲੱਗੇ ਭਾਈ ਅੱਖੋਂ ਕਾਣਾ ਤੇ ਤੇਜਸਵੀ ਬੜਾ ਹੋਵੇਗਾ। ਸੋ ਬੜਾ ਲੰਬਾ ਇਤਿਹਾਸ ਹੈ। ਸੋ ਸਾਧ ਸੰਗਤ ਜੀ, ਇਸ ਪ੍ਰਕਾਰ ਗੁਰਮੁਖ ਪਿਆਰੇ ਜੋ ਮਹਾਂਪੁਰਸ਼ ਹਨ, ਉਹ ਦ੍ਰਿੜਤਾ ਤੇ ਲਗਨ ਦੇ ਨਾਲ ਗੁਰੂ ਘਰ ਦੀ ਸੇਵਾ ਜੋ ਹੈ ਇਸ ਨੂੰ ਕਰਦੇ ਹਨ। ਉਹਨਾਂ ਦੇ ਮਨ ਵਿੱਚ ਸੇਵਾ ਦਾ ਇਤਨਾ ਵੱਡਾ ਸ਼ੌਂਕ ਹੁੰਦਾ ਹੈ। ਸੇਵਾ ਤੇ ਸਿਮਰਨ, ਬਾਬਾ ਜਵਾਲਾ ਸਿੰਘ ਜੀ ਫਰਮਾਇਆ ਕਰਦੇ ਸਨ, ਦੋ ਪੰਖ ਹਨ, ਇਕੱਲੇ ਪੰਖ ਨਾਲ ਜਿਵੇਂ ਪੰਛੀ ਉੱਡ ਨਹੀਂ ਸਕਦਾ, ਸੇਵਾ ਤੇ ਸਿਮਰਨ, ਸੇਵਾ ਦੁਆਰਾ ਅੰਤਿਸ਼ਕਰਨ ਦੀ ਸ਼ੁੱਧੀ ਅਤੇ ਸਿਮਰਨ ਦੁਆਰਾ ਮਨ ਦੀ ਇਕਾਗਰਤਾ, ਗਿਆਨ ਦੁਆਰਾ ਏਕਤਵ ਦ੍ਰਿਸ਼ਟੀ, ਜਿਹੜੀ ਅਦਵੈਤ ਸਿਧਾਂਤ ਹੈ, ਇਸ ਨੂੰ ਇਨਸਾਨ ਸਮਝ ਸਕਦਾ। ਸੋ ਬਾਣੀ ਦੀ ਵਿਆਖਿਆ ਸੁਣਨਾ, ਪਰੋਖ ਗਿਆਨ ਅਤੇ ਨਾਮ ਦਾ ਅਭਿਆਸ ਕਰਕੇ ਜੋ ਬਾਣੀ ਚ ਵਿਧੀਆਂ ਦੱਸੀਆਂ, ਅਪਰੋਕਸ਼ ਜਿਹੜਾ ਗਿਆਨ ਹੈ, ਇਹਦੀ ਪ੍ਰਾਪਤੀ ਬ੍ਰਹਮ ਨੂੰ ਸਾਖਿਆਤ ਕਰਨ ਦੀ ਹੋ ਜਾਂਦੀ ਹੈ। ਸੋ ਸਰਦਾਰ ਉਜਾਗਰ ਸਿੰਘ ਜੀ, ਫਿਰ ਸੰਤ ਬਾਬਾ ਪ੍ਰੀਤਮ ਸਿੰਘ ਜੀ ਮਾਨਖੇੜੀ ਤੇ ਸੰਤ ਬਾਬਾ ਅਜੀਤ ਸਿੰਘ ਜੀ ਨਥਲਪੁਰ ਅੰਬਾਲਾ ਜ਼ਿਲ੍ਹਾ, ਉਹਨਾਂ ਤੋਂ ਅਮਰ ਦੀ ਦਾਤ ਪ੍ਰਾਪਤ ਕੀਤੀ। ਸੰਤ ਬਾਬਾ ਭਾਗ ਸਿੰਘ ਜੀ ਮਾਨਕੋਟ ਰੋਲੀ ਜੱਬੜ ਵਾਲੇ, ਸੋ ਡੇਰਾ ਕਹਾਰਪੁਰ ਵਾਲਿਆਂ ਦੇ ਮਹਾਨ ਅਨੰਦ ਗੁਰਮੁਖ ਪਿਆਰੇ ਸੇਵਕ ਸਨ ਅਤੇ ਆਸ਼ੀਰਵਾਦ ਦੇ ਪਾਤਰ ਸਨ। ਸੋ ਉਹਨਾਂ ਦੀ ਸੰਗਤ ਇਸੇ ਪ੍ਰਕਾਰ ਸਾਧ ਸੰਗਤ ਜੀ, ਫਿਰ ਬਾਬਾ ਬਸੰਤ ਸਿੰਘ ਸਾਹਿਬ ਬ੍ਰਹਮ ਗਿਆਨੀ ਜਨਮ ਨਗਰ ਮਰੂਲੇ, ਬਾਬਾ ਹਰਨਾਮ ਸਿੰਘ ਸਾਹਿਬ ਜੋ ਹੋਤੀ ਮਰਦਾਨ ਬਾਬਾ ਕਰਮ ਸਿੰਘ ਸਾਹਿਬ ਦੇ ਸੇਵਕ, ਗਿਆਨ ਵਾਲੇ ਮਹਾਂਪੁਰਸ਼ ਸਨ, ਉਹਨਾਂ ਦੇ ਸੇਵਕ ਸਨ। ਸੋ ਬਾਬਾ ਹਰਨਾਮ ਸਿੰਘ ਦੇ ਪਾਸ ਗਏ ਕਿ ਮੈਂ ਸਾਧੂ ਬਣਨਾ ਚਾਹੁੰਦਾ, ਮਹਾਂਪੁਰਸ਼ਾਂ ਨੇ ਸੋ ਵਿਧੀ ਮਰਜ਼ਾਦਾ ਸਮਝਾਈ ਕਿ ਜੋਲਾਂ ਦੇ ਇਲਾਕੇ ਵਿੱਚ ਜਾ ਕੇ ਤਪੱਸਿਆ ਕਰੋ। ਇੱਥੇ ਮਹਾਂਪੁਰਸ਼ਾਂ ਨੇ ਲਗਾਤਾਰ ਬਾਰਵੀਂ ਬੇਨਤੀ ਕੀਤੀ ਕਿ ਮਾਰਟੀ ਕਿ ਕਹੀ ਨਾਲ ਵੱਢੋ, ਕਈ ਟੁਕੜੇ ਹੋਏ, ਕਹਿੰਦੇ ਹੁਣ ਇਹ ਹਜ਼ਾਰਾਂ ਚ ਵਸੇਗਾ, ਹਜ਼ਾਰਾਂ ਹੀ ਰੁਪਏ ਇਹਨਾਂ ਨੂੰ ਮਿਲਣਗੇ। ਉਹ ਨਗਰ ਦਾ ਨਾਂ ਹੀ ਹਜ਼ਾਰਾ ਹੈ। ਵਰਦ ਤਾਂ ਕਿ ਤੁਸੀਂ ਸੇਵਾ ਬੜੀ ਕੀਤੀ ਹੈ, ਇਸ ਇਲਾਕੇ ਚ ਹਮੇਸ਼ਾ ਹੀ ਕੋਈ ਮਹਾਂਪੁਰਸ਼ ਰਿਹਾ ਕਰਨਗੇ, ਚਾਲੇ ਮਹਾਂਪੁਰਸ਼। ਸੋ ਇਸੇ ਪ੍ਰਕਾਰ ਬਾਬਾ ਬਸੰਤ ਸਿੰਘ ਜੀ 62 ਸਾਲ ਮਹਾਨ ਤਪੱਸਿਆ ਕੀਤੀ, ਐਸੇ ਕਰਮ ਜੋਗੀ ਸੂਰਬੀਰ ਬਚਨ ਕੇ ਬਲੇ, ਕੌਲਾਂ ਬਪਰੀ ਸ਼ਾਂਤੀ ਸਲੇ ਛਲੇ, ਕਰਮ ਖੰਡ ਕੀ ਬਾਣੀ ਜੋਰ, ਜਿੱਥੇ ਹੋਰ ਨਾ ਕੋਈ ਹੋਰ। ਇਹਨਾਂ ਦੀ ਤਪੱਸਿਆ ਸਪੂਰਨ ਹੋਣ ਤੇ ਬਾਬਾ ਹਰਨਾਮ ਸਿੰਘ ਜੀ ਗਿਆਨ ਵਾਲੇ ਸਿੰਘਾਂ ਸਮੇਤ ਆਏ ਅਤੇ ਆਸ਼ੀਰਵਾਦ ਦਿੱਤੇ, ਖੰਡੇ ਵੱਟ ਦਾ ਅੰਮ੍ਰਿਤ ਤਿਆਰ ਕਰਕੇ ਖੂਹ ਵਿਚ ਪਾਇਆ। ਹੁਣ ਸੰਤ ਬਾਬਾ ਗਿਆਨ ਸਿੰਘ ਜੀ ਤੇ ਬਰਖਤ ਜੀ ਬੜੇ ਪਿਆਰ ਨਾਲ ਉਸ ਸਥਾਨ ਦੀ ਸੇਵਾ ਨਿਭਾ ਰਹੇ ਹਨ। ਸੋ ਜੋਲਾ ਨਿਰਮਲ ਬਰਖਤ ਕੁਟੀਆ, ਸੋ ਐਸਾ ਭਾਈ ਪਰਮ ਪਵਿੱਤਰ ਸਥਾਨ ਗੁਰੂ ਕੀ ਮਰਜ਼ਾਦਾ ਕਥਾ ਕੀਰਤਨ ਦੀ ਖੰਡੇ ਵੱਟ ਦਾ ਅੰਮ੍ਰਿਤ ਸੰਚਾਰ ਕਰਨਾ ਮਹਾਂਪੁਰਸ਼ਾਂ ਦਾ। ਸੋ ਬਾਬਾ ਬਸੰਤ ਸਿੰਘ ਸਾਹਿਬ ਦਾਸ ਕੁਰੀ ਲਛਮਣ ਸਿੰਘ ਦੇ ਨਾਲ ਕੋਈ ਬਚਨ ਕਰਦੇ ਸਨ, ਉੱਥੇ ਗਏ, ਮਹਾਂਪੁਰਸ਼ਾਂ ਨੂੰ ਮੇਰੇ ਬਾਰੇ ਸੋ ਸਿੰਘ ਨੇ ਦੱਸਿਆ। ਕਹਿਣ ਲੱਗੇ, ਹਰ ਖੁਆਲੀਆਂ ਦੇ ਲਾਏ ਬੂਟੇ ਸਾਡੇ ਪੜਦੇ ਹਨ, ਨੇਤਰਾਂ ਜਲ ਆਇਆ, ਐਸੇ ਗਿਆਨਵਾਨ ਭਾਈ ਮਹਾਂਪੁਰਸ਼ ਅੰਤਰਜਾਮੀ ਜਾਣੇ ਜਾਣ। ਕੋਈ ਲੰਗਰ ਵਰਤ ਰਿਹਾ ਸੀ, ਜਲੰਧਰ ਛਾਉਣੀ ਤੋਂ ਜਰਨਲ ਆਏ। ਉੱਥੇ ਰਿਵਾਜ ਹੈ ਕਿ ਸਿੰਘ ਆਪ ਹੀ ਭਾਈ ਲੰਗਰ ਵਰਤਾਉਂਦੇ ਹਨ ਅਤੇ ਚੂਲਾ ਪਣ ਤੋਂ ਆਪ ਭਾਂਡੇ ਚੁੱਕਦੇ ਹਨ। ਪਹਿਲਾਂ ਪਾਣੀ ਬਾਲਟੀ ਚ ਪਾਏ ਜਾਣਾ, ਕਿਸੇ ਛਿੱਟਾ ਜੂਠਾ ਨਾ ਪਵੇ, ਫਿਰ ਭਾਂਡੇ ਪ੍ਰੇਮ ਨਾ ਚੁੱਕਣੇ। ਉਹ ਜਰਨਲ ਸਾਹਿਬ ਨੇ ਆਮ ਜਿਵੇਂ ਰਿਵਾਜ ਚੁੱਕ ਲਿਆ। ਬਾਬਾ ਬਸੰਤ ਸਿੰਘ ਕਹਿਣ ਲੱਗੇ, ਜਰਨਲ ਸਾਹਿਬ ਭਾਂਡੇ ਮਾਂਜਣ ਦੀ ਜਾਂਚ ਹੈ, ਬੜਾ ਸੁਲਝਿਆ ਸੀ। ਕਹਿੰਦਾ, ਮਹਾਰਾਜ ਸਿਖਾ ਦਿਓ। ਕਹਿੰਦੇ, ਤਾਂ ਮਾਂਜ ਸਕਦੇ ਜੀ ਸੁਖਮਨੀ ਸਾਹਿਬ ਕੰਠ ਹੈ। ਕਹਿੰਦੇ ਜੀ ਸੁਖਮਨੀ ਕੰਠ ਨੇ। ਕਹਿੰਦੇ ਵੀ ਸੇਵਾ ਉਦੋਂ ਬਣਦੀ ਹੈ, ਮੂੰਹ ਨਾ ਬਾਣੀ ਪੜੀ ਜਾਏ, ਹੱਥਾਂ ਨਾਲ ਸੇਵਾ। ਸੋ ਹੱਥ ਕਾਰ ਵੱਲ ਚਿੱਤ ਜਾਰ ਵੱਲ, ਉਹਨੂੰ ਐਸੀ ਠੋਕਰ ਵਜੇ। ਸੋ 24 ਦਿਨਾਂ ਵਿੱਚ ਸੁਖਮਨੀ ਸਾਹਿਬ ਯਾਦ ਕਰਕੇ ਆ ਗਿਆ। ਜਦੋਂ ਫੇਰ ਲੰਗਰ ਵਰਤਿਆ, ਭਾਂਡੇ ਚੁੱਕਣ ਲੱਗੇ, ਮਹਾਂਪੁਰਸ਼ ਨੇ ਫੇਰ ਬਚਨ ਕਿਹਾ। ਕਹਿਣ ਲੱਗੇ, ਮਹਾਰਾ ਹੁਣ ਸੁਖਮਨੀ ਯਾਦ। ਕਹਿੰਦੇ, ਹੁਣ ਭਾਂਡੇ ਮਾਂਜ ਸਕਦੇ। ਇਸ ਵਚਨ ਤੋਂ ਭਾਈ ਸਾਰਿਆਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ। ਗੁਰੂ ਕੀ ਸੇਵਾ ਕਰਨ ਵੇਲੇ ਬਾਣੀ ਪੜੋ, ਮੂਲ ਮੰਤਰ ਪੜੋ, ਸ਼ਬਦ ਦਾ ਅਭਿਆਸ ਕਰੋ। ਨਿੰਦਿਆ ਚੁਗਲੀ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਇੱਕ ਦੂਜੇ ਦੇ ਦੋਸ਼ ਦੇਖਣੇ ਫਿਰ ਸੇਵਾ ਕੀਤੀ ਵਿਅਰਥ ਚਲੇ ਜਾਂਦੀ ਹੈ। ਅੰਤਰ ਗੁਰੇ ਆਰਾਧਨਾ ਜਿਹਵਾ ਜਪ ਗੁਰੂ ਨਾਉ, ਨੇਤਰੀ ਸਤਿਗੁਰੂ ਵੇਖਣਾ, ਸਰਵਣੀ ਸੁਣਨਾ ਗੁਰੂ ਨਾਉ, ਸਤਿਗੁਰ ਸੇਤੀ ਰਤੀਆਂ ਦਰਗਹਿ ਪਾਈਐ ਠਾਉ। ਇਹ ਸਾਧ ਸੰਗਤ ਜੀ ਮਰਜ਼ਾਦਾ ਹੁੰਦੀ ਹੈ। ਇਹਦੀ ਜਾਂਚ ਤਤ ਵੇਤੇ ਗਿਆਨਵਾਨ ਮਹਾਂਪੁਰਸ਼ਾਂ ਨੂੰ ਪ੍ਰਾਪਤ ਹੁੰਦੀ। ਮਹਾਰਾਜਾ ਕਪੂਰਥਲਾ ਸੋ ਨਗਰ ਕੀਰਤਨ ਵਾਸਤੇ ਹਾਥੀ ਭੇਜਦੇ ਰਹੇ, ਮਹਾਂਪੁਰਸ਼ ਨਗਰ ਕੀਰਤਨਾ ਚ ਸ਼ਾਮਿਲ ਹੁੰਦੇ ਰਹੇ। ਸੋ ਬੜਾ ਮਹਾਨ ਤਪ ਕੀਤਾ। ਅਤੇ ਭੋਜਨ ਜਦੋਂ ਛਕਣਾ, ਜੋ ਸੰਗਤ ਚ ਵਰਤਦਾ ਉਹ ਹੀ ਰੁਮਾਲ ਵਿਛਾ ਲੈਣਾ ਹੱਥ ਤੇ ਲੈ ਕੇ ਛਕਣਾ, ਕੋਈ ਭੋਰਾ ਡਿੱਪਾ ਲੰਗਰ ਦੀ ਬਿਆਲੀ ਉਹ ਵੀ ਚੁੱਕ ਕੇ ਛਕ ਲੈਣਾ। ਇਤਨੀ ਤਿਆਗੀ ਬਰਾਗੀ ਕਿਰਿਆ, ਲੰਬਾ ਸਮਾਂ ਮਾਰੂ ਚਾਹੇ ਵਰਤਣੀ, ਡਾਲੀ ਦਾ ਜੋ ਅੰਨ ਹੋਵੇ ਰੁੱਖਾ ਮਿਸਾ ਖਾ ਲੈਣਾ। ਸਭ ਤੇ ਪਕਵੀਰ ਸਭ ਤੇ ਭਲੀ ਮਧੂਕਰੀ, ਨਾਨਾ ਬਿਦ ਕੋ ਨਾਜ, ਦਾਵਾ ਕਾਹੂ ਕੋ ਨਹੀਂ, ਵੱਡੋ ਦੇਸ ਵੱਡ ਰਾਜ। ਹੁਣ ਤਾਂ ਡੇਰੇ ਦੀ ਕਾਫੀ ਭੂਮੀ ਹੈ, ਲੰਗਰ ਚੱਲਦੇ ਹਨ, ਉੱਥੇ ਪੱਕਦੇ ਹਨ ਗਊਆਂ ਦੇ ਸਾਰੇ, ਭਾਈ ਦੁੱਧ ਦੇ ਇੰਤਜ਼ਾਮ। ਉਹਨਾਂ ਦਿਨਾਂ ਚ ਮਹਾਂਪੁਰਸ਼ਾਂ ਨੇ ਬੜੀ ਮਹਾਨ ਪ੍ਰਤੀਕਸ਼ਾ ਸੇਵਾਦਾਰਾਂ ਤੋਂ ਕਰਾਉਣੇ, ਸਾਧਨ ਕਰਾਉਣੇ। ਸੋ ਐਸੇ ਮਹਾਂਪੁਰਸ਼ ਬਾਬਾ ਬਸੰਤ ਸਿੰਘ ਜੀ ਜੋ ਰਸਨਾ ਤੋਂ ਪਰਮ ਪਵਿੱਤਰ ਬਾ ਕਰ ਦੇਣ ਪੂਰਾ ਹੋਣਾ। ਇੱਕ ਵਾਰੀ ਸਰਦਾਰ ਉਜਾਗਰ ਸਿੰਘ ਜੀ ਨੇ ਕੱਲ ਰਹੇ ਅਖੰਡ ਪਾਠ ਸਾਹਿਬ ਸਨ, ਉਹਨਾਂ ਦੇ ਵੱਡੇ ਭਾਈ ਠਾਣੇਦਾਰ ਅਮਰਦਾਸ ਸਿੰਘ ਬੇਨਤੀ ਕੀਤੀ। ਸੋ ਵਰਸ਼ਾ ਵੀ ਬੜੀ, ਸਿੰਘ ਕਹਿਣ ਮੀਂਹ ਬੜਾ। ਕਹਿੰਦੇ ਭਾਈ, ਤੇ ਉਹਨਾਂ ਨੇ ਆ ਸਿੰਘ ਲੈਣ ਭੇਜਿਆ ਇਹਨੂੰ ਵਰਸ਼ਾ ਨੇ। ਉਦੋਂ ਬਾਬਾ ਗਿਆਨ ਸਿੰਘ ਜੀ ਨੂੰ ਬਰਖਤ ਜੀ ਨੂੰ ਆਗਿਆ ਕੀਤੀ, ਲੰਬੜਦਾਰ ਸਾਹਿਬ ਦੀਦਾਰ ਸਿੰਘ ਜੀ ਜਿਹੜੇ ਮਹਾਂਪੁਰਸ਼ਾਂ ਦੇ ਮੁੱਖ ਪ੍ਰਾਰਥਨ ਸੇਵਾਦਾਰ ਸਨ। ਸੋ ਮਹਾਨ ਕੀਰਤਨ ਅਤੇ ਕਥਾ ਦੇ ਧਨੀ ਗੁਰਮੁਖ ਪਿਆਰੇ ਬਰਾਗੀ ਤਿਆਗੀ। ਸੋ ਸਾਧ ਸੰਗਤ ਜੀ ਬੜੇ ਪਿਆਰ ਨਾਲ ਸੇਵਾ ਨਿਭਾਉਂਦੇ, ਸਾਰੀ ਜ਼ਿੰਦਗੀ ਮਹਾਂਪੁਰਸ਼ਾਂ ਨਾਲ ਪ੍ਰੀਤ ਨਿਭਾ ਗਏ। ਸੋ ਨਾਲ ਮੀਂਹ ਪੈਂਦੇ ਚ ਭਾਈ ਉੱਥੇ ਪਹੁੰਚੇ, ਕਹਿਣ ਤੋਂ ਭਾਵ ਐਸੇ ਮਹਾਂਪੁਰਸ਼ ਸਨ ਕਿ ਪ੍ਰੇਮੀ ਦੇ ਪ੍ਰੇਮ ਨੂੰ ਠੇਸ ਨਹੀਂ ਪਹੁੰਚਣੀ ਚਾਹੀਦੀ, ਕਿੰਨਾ ਮੀਂਹ ਹੋਵੇ ਕੁਝ ਹੋਵੇ। ਸੋ ਉਹਨਾਂ ਦੀ ਅੜੀਕ ਹੈ ਸੰਗਤਾਂ ਦੀ ਗੁਰੂ ਗ੍ਰੰਥ ਸਾਹਿਬ ਚਰਨਾਂ ਚ ਜਾਣਾ। ਸੋ ਗ੍ਰੰਥੀ ਸਿੰਘ ਦਾ ਸਤਿਕਾਰ ਉੱਥੇ ਪਹੁੰਚੇ, ਸੰਤ ਬਾਬਾ ਪ੍ਰੀਤਮ ਸਿੰਘ ਜੀ ਦੇ ਜਥੇ ਵੱਲੋਂ ਅਖੰਡ ਪਾਠ ਸੀ, ਅਰਦਾਸ ਵਾਸਤੇ ਬੇਨਤੀ। ਕਹਿਣ ਲੱਗੇ, ਭਾਈ ਗ੍ਰੰਥੀ ਸਿੰਘ ਦੀ ਡਿਊਟੀ ਹੈ, ਨਹੀਂ ਮਹਾਰਾਜ ਦੇ ਵਜ਼ੀਰ ਦਾ ਨਰਾਦਰ ਹੁੰਦਾ। ਸੋ ਬਾਬਾ ਬਸੰਤ ਸਿੰਘ ਇੱਕ ਵਾਰੀ ਗ੍ਰੰਥੀ ਸਿੰਘਾਂ ਨੂੰ ਪੁੱਛਣ ਲੱਗੇ, ਭਾਈ ਆਮ ਕੁਰਲੇ ਕਿੱਥੇ ਕਰਦੇ ਹੋ? ਮਹਾਰਾਜ, ਜਿੱਥੇ ਮਰਜ਼ੀ ਕੁਰਲੀਆਂ ਕਰਕੇ ਪਾਣੀ ਸਿੜ ਦੇਗਾ। ਭਾਈ ਉਹਨਾਂ ਕਰਿਆ ਕਰੋ, ਤੁਸੀਂ ਮਹਾਰਾਜ ਦੀ ਬਾਣੀ ਪੜ੍ਹਦੇ ਹੋ, ਇਹ ਕੁਰਲੀਆਂ ਦਰਖਤ ਦੀਆਂ ਜੜ੍ਹਾਂ ਵਿੱਚ ਪਾਇਆ ਕਰੋ, ਇਹਨਾਂ ਬ੍ਰਿਕਸ਼ਾਂ ਦਾ ਵੀ ਭਲਾ ਹੋ ਜਾਏ, ਉਹ ਪਾਣੀ ਤੁਹਾਡੇ ਮੂੰਹ ਨਾਲ ਲੱਗਣਾ ਪਵਿੱਤਰ ਹੋ ਜਾਂਦਾ ਹੈ। ਇਤਨਾ ਵੱਡਾ ਗੁਰਬਾਣੀ ਦਾ ਸਤਿਕਾਰ ਔਰ ਪਿਆਰ ਮਹਾਂਪੁਰਸ਼ ਭਾਈ ਕਰਿਆ ਕਰਦੇ ਸਨ। ਸੋ ਇਹ ਨਾਮ ਬਾਣੀ ਦਾ ਸਾਰਾ ਪ੍ਰਤਾਪ ਹੈ, ਜਿੱਥੇ ਮਹਾਂਪੁਰਸ਼ਾਂ ਨੇ ਤਪੱਸਿਆ ਕੀਤੀ, ਅੱਜ ਕਿਵੇਂ ਸ਼ੀਸ਼ ਮਹਿਲ ਬਣ ਗਏ ਹਨ, ਜਿੱਥੇ ਨਾਮ ਜਪਿਆ ਮੇਰੇ ਪਿਆਰੇ ਸੇ ਅਸਥਲ ਸੋਨ ਚੌਬਾਰੇ, ਬੜੇ ਵੱਡੇ ਹਾਲ ਬਣ ਗਏ ਹਨ, ਮਹੀਨੇ ਵਿੱਚ ਦੋ ਵਾਰੀ ਅੰਮ੍ਰਿਤ ਸੰਚਾਰ ਹੁੰਦੇ ਹਨ। ਇਹ ਕਿਤਨੀ ਵੱਡੀ ਮਹਾਂਪੁਰਸ਼ਾਂ ਦੀ ਭਾਈ ਦੇਣ ਹੈ, ਕਿਰਪਾ ਹੈ। ਸੋ ਇਸ ਤਰ੍ਹਾਂ ਸਾਧ ਸੰਗਤ ਜੀ, ਉਹਨਾਂ ਮਹਾਂਪੁਰਸ਼ਾਂ ਦੀ ਵੀ ਸੰਗਤ ਪ੍ਰਾਪਤ ਹੋਈ, ਗਾਹੇ ਵਗਾਹੇ ਕੋਈ ਸਾਧੂ ਮਿਲ ਜਾਏ, ਉਹਨਾਂ ਨੂੰ ਪ੍ਰੇਰ ਕੇ ਆਪਣੇ ਗ੍ਰਹਿ ਲਿਆਉਣਾ, ਕਿੰਨੇ ਕਿੰਨੇ ਦਿਨ ਪਾਸ ਰੱਖਣਾ, ਫਿਰ ਕਥਾ ਵਿਚਾਰ ਹੁੰਦੇ ਰਹਿਣੇ, ਸ਼ੌਕ ਸੀ। ਭਾਈ ਜਵਾਲਾ ਸਿੰਘ ਜੀ ਨੂੰ ਬਾਰੇ ਦੱਸਿਆ, ਸੋ ਕਹਿਣ ਲੱਗੇ ਆਪੇ ਦਰਸ਼ਨ ਦੇਣਗੇ। ਸੋ ਮਹਾਂਪੁਰਸ਼ਾਂ ਨੇ ਸਾਧ ਸੰਗਤ ਜੀ ਫਿਰ ਆਪ ਹੀ ਗ੍ਰਹਿ ਆ ਕੇ ਦਰਸ਼ਨ ਦਿੱਤੇ, ਅਤੇ ਫਿਰ ਮਨ ਚ ਸੰਕਲਪ ਕੀਤਾ ਜੇ ਮਹਾਂਪੁਰਸ਼ ਆਪ ਦਰਸ਼ਨ ਦੇਣ ਦਰਸ਼ਨੀ ਭੇਟ, ਅਤੇ ਸੰਕਲਪ ਕੀਤਾ ਕਿ ਗ੍ਰਹਿਸਥੀਆਂ ਕੋ ਦੁੱਧ ਤੇ ਪੁੱਤ। ਫਿਰ ਸਾਧ ਸੰਗਤ ਜੀ ਇੱਕ ਮੱਝ ਹਰ ਖੁਆਲ ਡੇਰੇ ਲੰਗਰ ਦੇ ਦੁੱਧ ਵਾਸਤੇ, ਅਤੇ ਦਾਸਾਂ ਦਾ ਸਰੀਰ ਸੋ ਬਾਬਾ ਜਵਾਲਾ ਸਿੰਘ ਨੂੰ ਭੇਟ ਕੀਤਾ। 5 ਸਾਲ ਦੀ ਉਮਰ ਚ ਦਾਸਾਂ ਨੂੰ ਬਾਬਾ ਵਿਦਿਆ ਪ੍ਰਾਪਤ ਕੀਤੀ। ਫਿਰ ਮਹਾਂਪੁਰਸ਼ਾਂ ਨੇ ਕਿਹਾ ਕਿ ਸਾਡੇ ਬਜ਼ੁਰਗਾਂ ਦੀ ਬਾਣੀ ਸ਼ਾਸਤਰੀ ਚ ਹੈ, ਸੋ ਸੰਸਕ੍ਰਿਤ ਵੀ ਪੜ੍ਹਨੀ ਤੇ ਕੀਰਤਨ ਵੀ ਸਿੱਖਣਾ ਸਿਖਾਉਣਾ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਸੋ ਸਮੇਂ ਅਨੁਸਾਰ ਫਿਰ ਸਾਧ ਸੰਗਤ ਜੀ ਮੈਂ ਬੇਨਤੀ ਕੀਤੀ ਸੀ, ਬਾਬਾ ਕਾਬਲ ਸਿੰਘ, ਉਹਨਾਂ ਤੋਂ ਬਾਅਦ ਬਾਬਾ ਸੰਘ ਸਿੰਘ ਮਹਾਨ ਮੰਡਲੇਸ਼ਰ, ਜਿਨ੍ਹਾਂ ਨੇ ਮੰਡਲੀਆਂ ਰਹਿਣੀਆਂ, ਜਿਹਦੇ ਬਹੁਤੇ ਜੁੜ ਜਾਣੇ, ਕਰੁੰਡ ਦਾ ਬਲੂਣਾ ਸਾਹਿਬ ਸ਼ੁਰੂ ਕਰ ਦੇਣਾ, ਸ਼ਗਨ ਛਕਾਉਣ ਵਾਲੇ ਦੌੜ ਜਾਣੇ, ਉਹ ਵੀ ਰਹਿ ਜਾਣੇ, ਜੋ ਸਵਾਦੂ ਦੌੜ ਜਾਣੇ, ਸਾਧੂ ਰਹਿ ਜਾਣੇ। ਫਿਰ ਪੰਡਿਤ ਕਰਤਾਰ ਸਿੰਘ ਜੀ ਮਹਾਨ ਮੰਡਲੇਸ਼ਰ, ਜੋ ਵਿਦਿਆ ਭਾਈ ਮਹਾਨ ਪੜ੍ਹਾਈ ਸੰਤ ਬਾਬਾ ਹਰਨਾਮ ਸਿੰਘ ਭੁੱਚੋਂ ਵਾਲੇ, ਉਹਨਾਂ ਤੋਂ ਵਿਦਿਆ ਪੜ੍ਹੇ, ਅਤੇ ਐਸੇ ਮਹਾਂਪੁਰਸ਼ ਬ੍ਰਹਮ ਗਿਆਨੀ ਬਾਬਾ ਕਰਤਾਰ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਸਰੂਪ ਲਿਖਾਉਣੇ, ਵਿਦਿਆ ਹਰ ਪੱਖ ਦੀ ਗੁਰਮਤ ਔਰ ਸੰਸਕ੍ਰਿਤ ਦੀ ਪੜ੍ਹਾਉਣੇ। ਉਹਨਾਂ ਤੋਂ ਬਾਅਦ ਸੰਤ ਬਾਬਾ ਉੱਤਮ ਸਿੰਘ ਜੀ ਭਜਨਾਨੰਦੀ ਬ੍ਰਹਮ ਗਿਆਨੀ ਮਹਾਂਪੁਰਖ, ਜੋ ਵੀ ਬਚਨ ਕਰ ਦੇਣ ਤਦਨੰਤਰ ਕਾਲ ਪੂਰਾ ਹੋ ਜਾਣਾ। ਸੋ ਉਹਨਾਂ ਤੋਂ ਬਾਅਦ ਪੰਡਿਤ ਮਿਸ਼ਰਾ ਸਿੰਘ, ਮਿਸ਼ਰੀ ਵਾਂਗ ਮਿੱਠੀ ਕਥਾ ਕਰਦੇ ਸੀ, ਰਾਵਲਪਿੰਡੀ ਦੇ ਇਲਾਕੇ ਦਾ ਸਨ, ਬ੍ਰਾਹਮਣ ਜਾਤੀ ਦੇ, ਪੱਕਾ ਨਾਂ ਨੀ ਪਤਾ ਲੱਗ ਸਕਿਆ, ਲੋਕਾਂ ਨੇ ਮਿਸ਼ਰਾ ਸਿੰਘ ਹੀ ਨਾਮ ਪਾ ਲਿਆ। ਸੋ ਉਹਨਾਂ ਦੇ ਵਿਦਿਆਰਥੀਆਂ ਦੇ ਭਾਈ ਦਰਸ਼ਨ ਹੋਏ ਹਨ। ਸੋ ਇਸ ਪ੍ਰਕਾਰ ਸੰਤ ਪੰਡਿਤ ਭਾਨ ਸਿੰਘ ਜੀ ਪਰਿਵਰਾਜਕ ਆਚਾਰਜ ਨਬ ਨਿਆਇਕ ਮਹਾਨ ਮੰਡਲੇਸ਼ਰ, ਸੋ ਖੱਟ ਸ਼ਾਸਤਰੀ, ਜਿਨ੍ਹਾਂ ਤੋਂ ਹਿੰਦੁਸਤਾਨ ਭਰ ਦੇ ਭਾਈ ਸ਼ਿਆਂ ਭੇਖਾਂ ਦੇ ਆ ਕੇ ਮਹਾਤਮਾ ਵਿਦਿਆ ਪੜ੍ਹਦੇ ਰਹੇ, ਉਹਨਾਂ ਤੋਂ ਭਰੋਸਾਏ ਹੋਏ ਸੰਤ ਬਾਬਾ ਸਹੇਲ ਸਿੰਘ ਜੀ ਵੇਦਾਂਤਾ ਆਚਾਰਜ, ਸੋ ਉਹਨਾਂ ਤੋਂ ਦਾਸ ਨੇ ਵਿਦਿਆ ਪ੍ਰਾਪਤ ਕੀਤੀ। ਸੋ ਬੇਨਤੀ ਕਰ ਰਹੇ ਸਾਂ ਕਿ ਇਸ ਪ੍ਰਕਾਰ ਇਹ ਜਿਹੜੀ ਕੋਕਰੀ ਦੀ ਸੰਪਰਦਾ ਹੈ, ਸੋ ਇਹਨਾਂ ਬਜ਼ੁਰਗਾਂ ਦਾ ਸੂਰੀ ਪ੍ਰਕਾਸ਼ ਵਿਚ ਭਾਈ ਨਾਮ ਆਉਂਦਾ, ਇਹ ਸੰਪਰਦਾ ਦਾ ਦੋ ਸੰਪਰਦਾ ਨਾਲ ਸੰਬੰਧ, ਭਾਈ ਸੰਗਤ ਸਾਹਿਬ ਸੱਚੀ ਦਾੜੀ ਜਿਨ੍ਹਾਂ ਦਸਮ ਪਾਤਸ਼ਾਹ ਨੇ ਸੱਚੀ ਦਾੜੀ ਦਾ ਭਾਈ ਫੇਰੂ ਜੀ ਨੂੰ ਖਿਤਾਬ ਦਿੱਤਾ, ਦੂਜੀ ਭਾਈ ਬਸਤੀ ਰਾਮ ਦੀ ਸੰਪਰਦਾ 6ਵੇਂ ਪਾਤਸ਼ਾਹ ਦੀ, ਇਹ ਦੋਵੇਂ ਸੰਪਰਦਾ ਕੋਕਰੀ ਵਾਲੀ ਸੰਪਰਦਾ ਵਿਚ ਅਭੇਦ ਹੋਈਆਂ ਹਨ, ਪਹਿਲਾਂ ਸਹਿਜ ਕਿਰਿਆ ਚ, ਫਿਰ ਬਾਬਾ ਕਾਬਲ ਸਿੰਘ ਤੋਂ ਅੰਮ੍ਰਿਤਧਾਰੀ ਸਾਰੇ ਹੋਏ, ਸੋ ਗੁਰੂ ਕੇ ਪਿਆਰੇ। ਸੋ ਇਸ ਪ੍ਰਕਾਰ ਸਾਧ ਸਿੰਘ ਸੰਤ ਬਾਬਾ ਸਹੇਲ ਸਿੰਘ ਜੀ ਨੇ ਵੀ ਨਗਰ ਉਹਨਾਂ ਦਾ ਕਾਲਰਾ ਸੀ, ਲੰਬੜਦਾਰਾਂ ਦੇ ਗ੍ਰਹਿ ਵਿਖੇ ਭਾਈ ਉਹਨਾਂ ਦਾ ਜਨਮ ਹੋਇਆ ਸੀ, ਸੰਤ ਉਦੇ ਸਿੰਘ, ਜੋ ਗਿਆਨੀ ਲਾਲ ਸਿੰਘ ਜੀ, ਸੰਤ ਬਾਬਾ ਹੀਰਾ ਸਿੰਘ ਜੀ, ਸੋ ਸਿੰਗੜੀ ਵਾਲੇ ਉਹਨਾਂ ਦੇ ਗੁਰੂ ਭਾਈ, ਨਵੀਂ ਡਰੋਲੀ ਵਿਦਿਆ ਦੀ ਟਕਸਾਲ ਚਲਾਈ ਸੀ, ਸੋ ਬਾਬਾ ਮੀਹਾਂ ਸਿੰਘ ਅਤੇ ਸੰਤ ਉਦੇ ਸਿੰਘ, ਹੋਰ ਪਿੰਡ ਦੇ ਬਜ਼ੁਰਗ ਕਥਾ ਸੁਣ ਜਾਇਆ ਕਰਦੇ ਸਨ। ਸੰਤ ਉਦੇ ਸਿੰਘ ਇੱਕ ਵਾਰੀ ਨਿਰਮਲ ਪੰਚਾਇਤੀ ਅਖਾੜੇ ਰਲ ਗਏ, ਫਿਰ ਬੇਨਤੀ ਕਰਕੇ ਇਹਨਾਂ ਦੇ ਘਰੋਂ ਮਾਤਾ ਜੀ ਵਾਪਸ ਲੈ ਆਏ, ਫਰੀਦਕੋਟੀਏ ਟੀਕੇ ਤੇ ਕਥਾ ਕਰਨੀ, ਬੇਅੰਤ ਸਿੰਘਾਂ ਨੇ ਸੁਣਨ ਜਾਣਾ, ਸੰਤ ਸਹੇਲ ਸਿੰਘ ਜੀ ਵੀ ਜਾਂਦੇ ਰਹੇ, ਕੋਈ ਮਹਾਂਪੁਰਸ਼ ਆਏ ਸੰਤ ਉਦੇ ਸਿੰਘ ਨੂੰ ਭਗਵੇਂ ਲੀੜੇ, ਉਹ ਕਹਿਣ ਲੱਗੇ ਮੈਂ ਗ੍ਰਸਤ ਜੀਵਨ ਚ ਹੈ, ਕਹਿਣ ਲੱਗੇ ਇਸ ਪਿੰਡ ਦੇ ਲੰਬੜਦਾਰਾਂ ਦੇ ਇੱਕ ਲੜਕੇ ਸਾਧੂ ਹੋਣਗੇ, ਉਹਨਾਂ ਦੇ ਗਲ ਪੈਣਗੇ, ਸੇਲਸਨ ਕਥਾ ਦਾ ਪ੍ਰੇਮ ਪੈਦਾ ਹੋ ਗਿਆ, ਉੱਥੇ ਉਹਨਾਂ ਦਾ ਕਾਰੋਬਾਰ ਕਰਨਾ। ਸ਼ਰੀਕਾਂ ਚ ਕੁਝ ਇੱਛਾ ਹੁੰਦੀ, ਰੋਕਣ ਟੋਕਣ ਲੱਗੇ। ਉਹ ਕਹਿਣ ਲੱਗੇ, ਮੈਂ ਉਹਨਾਂ ਨੂੰ ਤਿਆਗ ਨਹੀਂ ਸਕਦਾ। ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ, ਮੈਂ ਸਾਧੂ ਹੋਣਾ। ਉਹਨੇ ਉਹ ਭਗਵੇਂ ਲੀੜੇ ਪਾ ਦਿੱਤੇ। ਫਿਰ ਪੰਡਿਤ ਮੂਲ ਸਿੰਘ ਤੋਂ 3 ਸਾਲ ਸਾਰ ਕਤਾਵਲੀ ਤੋਂ ਲੈ ਕੇ ਸਾਰ ਕਤਾਵਲੀ, ਵਿਚਾਰ ਮਾਲਾ, ਚਰਨਾਕਾ, ਰਾਜਨੀਤ, ਅਧਿਆਤਮ, ਪ੍ਰਕਾਸ਼, ਭਾਵਰ ਸਾਮਰਤ, ਵੈਰਾਗ ਸ਼ਤਕ, ਪ੍ਰਬੋਧ ਚੰਦਰ ਨਾਟਕ, ਵਿਚਾਰ ਸਾਗਰ, ਪੰਚਦਸੀ ਤੇ ਮੋਕਸ਼ ਪੰਥ, ਤਤਵ ਅਨੁਸੰਧਾਨ, ਸੋ ਬਿਰਤੀ ਪ੍ਰਭਾਕਰ, ਇਹ ਜਿਹੜੇ ਗ੍ਰੰਥ ਸੀ ਇਹ ਪੜ੍ਹੇ ਵਿਚਾਰੇ। 3 ਸਾਲ ਉਹਨਾਂ ਮਹਾਂਪੁਰਸ਼ਾਂ ਦੇ ਪਾਸ ਰਹੇ। ਉਪਰੰਤ ਅੰਮ੍ਰਿਤਸਰ ਸਾਹਿਬ ਚਲੇ ਗਏ ਬਾਬਾ ਅਮੀਰ ਸਿੰਘ ਸਾਹਿਬ ਤੋਂ। 3 ਸਾਲ ਗੁਰਮਤਿ ਦੀ ਵਿਦਿਆ ਪ੍ਰਾਪਤ ਕੀਤੀ ਤੇ ਹਰਿਦੁਆਰ 12 ਸਾਲ ਵਿਦਿਆ ਪੜ੍ਹਦੇ ਰਹੇ ਰਿਸ਼ੀਕੇਸ਼। ਉਪਰੰਤ ਫਿਰ ਕਾਸ਼ੀ ਚਲੇ ਗਏ, ਉੱਥੇ ਮਾਨ ਵਿਦਿਆ ਪੜ੍ਹੀ ਪੰਡਿਤ ਹਕੀਕਤ ਸਿੰਘ ਜੀ, ਸੋ ਆਪਣੇ ਗੁਰਦੀਪ ਸਿੰਘ ਜੀ ਕੇਸਰੀ ਉਹਨਾਂ ਦੇ ਨਾਲ ਦੇ ਵਿਦਿਆਰਥੀ ਹਨ। ਪੰਡਿਤ ਹਕੀਕਤ ਸਿੰਘ ਜੀ ਅਰਵਿੰਦ, ਜੋ ਸੰਤ ਬਾਬਾ ਸੁੰਦਰ ਸਿੰਘ ਸਾਹਿਬ ਭਿੰਡਰਾਂ ਵਾਲਿਆਂ ਦੇ ਪਰਮ ਸ਼ੇਸ਼, ਸੰਸਕ੍ਰਿਤ ਦੇ ਮਹਾਨ ਵਿਦਵਾਨ, ਮਾਲਵਾ ਨਿਰਮਲ ਮੰਡਲ ਦੇ ਪ੍ਰਧਾਨ ਵੀ ਰਹੇ ਅਤੇ ਇਧਰ ਆ ਕੇ ਗੁਰਮੁਖੀ ਦਾ ਪ੍ਰਚਾਰ ਕਾਫੀ ਕੀਤਾ। ਔਰ ਜਦੋਂ ਯੂਨੀਵਰਸਿਟੀ ਨੇ ਨਿਰਮਲ ਮੰਡਲ ਦਾ ਸੰਮੇਲਨ ਬੁਲਾਇਆ, ਉਹਦੇ ਵਿਚ ਵੀ ਹਾਜ਼ਰ ਹੋਏ। ਸੋ ਨਿਰਮਲ ਮੰਡਲ ਦੀ ਪੁਸਤਕ ਗੁਰੂ ਨਾਨਕ ਯੂਨੀਵਰਸਿਟੀ ਨੇ ਪ੍ਰਕਾਸ਼ਿਤ ਕੀਤੀ। ਸੋ ਉਹਦੇ ਵਿਚ ਮਹਾਂਪੁਰਸ਼ਾਂ ਦੇ ਬਚਨ ਹਨ। ਸੰਤ ਬਾਬਾ ਸੇਲ ਇਕੱਠੇ ਵਿਦਿਆ ਪੜ੍ਹੇ। ਪੰਡਿਤ ਹਕੀਕਤ ਸਿੰਘ ਜੀ ਦੱਸਦੇ ਸਨ ਕਿ ਸੰਤ ਸੇਲ ਸਿੰਘ ਜੀ ਐਸੇ ਮਹਾਂਪੁਰਸ਼ ਹਨ ਜਿਹੜੇ ਕਾਸ਼ੀ ਵਿਚ ਬੇਲਾਗ ਰਹੇ, ਕਿਸੇ ਪ੍ਰਕਾਰ ਦਾ ਕਲੰਕ ਨਹੀਂ। ਸ੍ਰੀਨਗਰ ਵਿਖੇ ਦਾਸ ਜਦੋਂ ਮਹਾਂਪੁਰਸ਼ਾਂ ਕੋਲ ਵਿਦਿਆ ਪੜ੍ਹਦੇ ਸਨ, ਆਇਆ ਕਰਦੇ ਸਨ, ਕਈ ਕਈ ਦਿਨ ਰਿਹਾ ਕਰਦੇ ਸਨ। ਸੋ ਉਹਨਾਂ ਨਾਲ ਵੀ ਸਰਦਾਰ ਅਜਾਗਰ ਸਿੰਘ ਜੀ ਦਾ ਕਾਫੀ ਪਿਆਰ ਸੀ। ਸੋ ਬਾਬਾ ਜਵਾਲਾ ਸਿੰਘ ਸਾਹਿਬ ਜੀ ਦੀ ਸੰਗਤ ਵੀ ਇਸ ਗੁਰਮੁਖ ਪਿਆਰੇ ਨੇ ਪ੍ਰਾਪਤ ਕੀਤੀ। ਕਾਲੇ ਨਗਰ ਵਿਚ ਮਹਾਂਪੁਰਸ਼ਾਂ ਦਾ ਆਉਣਾ ਜਾਣਾ ਕਾਫੀ ਸੀ ਤੇ ਕਾਫੀ ਉਹਨਾਂ ਦੀ ਕਿਰਪਾ ਸੀ। ਇਸੇ ਨਗਰ ਵਿਚ ਸੰਤ ਰੱਖਾ ਸਿੰਘ ਜੀ, ਸੰਤ ਬਾਬਾ ਵਿਸਾਖਾ ਸਿੰਘ ਜੀ ਦਦੇਰ ਸਾਹਿਬ ਪਿਆਰੇ ਔਰ ਦੇਸ਼ ਦੀ ਭੋਲ ਘੁਮਾਇਆ। ਬਾਬਾ ਜਵਾਲਾ ਸਿੰਘ ਜੀ ਦੇ ਨਾਲ ਬਾਬਾ ਵਿਸਾਖਾ ਸਿੰਘ ਜੀ ਦਦੇਰ ਵਾਲਿਆਂ ਦਾ ਬੜਾ ਪਿਆਰ ਸੀ ਅਤੇ ਇਕ ਵਾਰੀ ਮਹਾਂਪੁਰਸ਼ਾਂ ਨੇ ਬਚਨ ਕੀਤਾ ਕਿ ਅਸੀਂ ਹੁਣ ਚੋਲਾ ਬਦਲਣਾ, ਸਭ ਤੋਂ ਬਾਅਦ ਜੋ ਗੁਪਤੀ ਰੀਤੀ ਅਕਾਲ ਪੁਰਖ ਵੱਲੋਂ ਉਸ ਦੀ ਤੁਸੀਂ ਸੰਭਾਲ ਕਰਨੀ। ਮਹਾਂਪੁਰਸ਼ਾਂ ਨੇ ਕਿਹਾ ਜਿਵੇਂ ਕਰਤਾਰ ਦੀ ਆਗਿਆ ਹੋਵੇਗੀ। ਸੰਤ ਰੱਖਾ ਸਿੰਘ ਜੀ ਇਸੇ ਨਗਰ ਦੇ ਬੜੇ ਮਹਾਨ ਬਰਖਤ ਆਤਮਾ ਤਿਆਗੀ ਬਰਾਗੀ, ਆਪਣੇ ਖੇਤ ਚ ਡੇਰਾ ਬਣਾ ਕੇ ਭਾਈ ਰਹਿੰਦੇ ਰਹੇ। ਐਸੇ ਮਹਾਂਪੁਰਸ਼ ਬਾਬਾ ਜਵਾਲਾ ਸਿੰਘ ਜੀ ਉਹਨਾਂ ਦੇ ਪਾਸ ਵੀ ਆਏ। ਇਸ ਤਰ੍ਹਾਂ ਸੰਤ ਪੱਸੀ ਜੀ ਦੀ ਕੁਟੀਆ ਵੀ ਬਾਬਾ ਜਵਾਲਾ ਸਿੰਘ ਜੀ ਆਏ। ਬਾਬਾ ਮਸਤ ਜੀ, ਬਾਬਾ ਮਹਿੰਦਰ ਸਿੰਘ ਜੀ ਨੇ ਵੀ ਸੋ ਸਰਦਾਰ ਅਜਾਗਰ ਸਿੰਘ ਜੀ ਦੇ ਗ੍ਰਹਿ ਵਿਖੇ ਚਰਨ ਪਾਏ। ਸੋ ਇਸੇ ਤਰ੍ਹਾਂ ਮਿਸਤਰੀ ਸਰਦਾਰਾ ਸਿੰਘ, ਉਹਨਾਂ ਨਾਲ ਵੀ ਬੜਾ ਪਿਆਰ ਸੀ। ਇਹ ਮਹਾਂਪੁਰਸ਼ਾਂ ਦੇ ਭਾਈ ਕਿਰਪਾ ਦੇ ਕਟਾਕਸ਼ ਹੁੰਦੇ, ਕਿਉਂਕਿ ਜੈ ਕਰ ਸਾਧਨ ਸੇਵੀਆ ਹਰ ਕੀ ਪੂਜਾ ਨਾ ਹੈ, ਦੇਹ ਕਰ ਮਰਹਟ ਸਾਰਖੇ ਭੂਤ ਵਸੇ ਤਿੰਨ ਮਾਂ ਹੈ। ਸੋ ਮਹਾਂਪੁਰਖ ਚਰਨ ਪਾਉਣ ਨਾ ਭਾਈ 68 ਤੀਰੇ ਜੈ ਸਾਧ ਪਗ ਧਰੈ ਕੋਟ ਵੈਕੁੰਠ ਤਹ ਨਾਮ ਉਚਰੈ ਜਨ ਕੈ ਚਰਨ ਤੀਰਥ ਕੋਟ ਗੰਗਾ। ਸੋ ਐਸੀ ਭਾਈ ਕਿਰਿਆ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵਰਣਨ ਕੀਤੀ ਹੈ ਮਹਾਂਪੁਰਸ਼ਾਂ ਬਾਰੇ। ਸੋ ਮਹਾਂਪੁਰਸ਼ ਬਾਬਾ ਜਵਾਲਾ ਸਿੰਘ ਸਾਹਿਬ ਜੀ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਪੰਥਕ ਸੇਵਾ, ਗੁਰੂ ਕੇ ਅਸਥਾਨਾਂ ਦੀ ਸੇਵਾ ਚ ਬਿਤਾਈ। ਬਾਬਾ ਤਰਲੋਕ ਸਿੰਘ ਦੀ ਪ੍ਰੇਰਣਾ ਦੁਆਰਾ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ 5ਵਾਂ ਤਖ਼ਤ। ਸੋ ਮਾਤਾ ਜਿੱਥੇ ਆਪਣੇ ਸਾਹਿਬ ਕੌਰ ਅਤੇ ਮਾਤਾ ਸੁੰਦਰ ਕੌਰ ਜੀ ਨੇ ਚਰਨ ਪਾਏ, ਜਦੋਂ ਦਸਮ ਪਾਤਸ਼ਾਹ ਇੱਥੇ ਆਏ, ਬੇਨਤੀ ਕੀਤੀ ਭਾਈ ਮਨੀ ਸਿੰਘ ਜੀ ਸੇਵਾਦਾਰ ਦੇ ਨਾਲ ਇੱਥੇ ਪਹੁੰਚੇ ਦਿੱਲੀ ਤੋਂ, ਕਿ ਮਹਾਰਾਜ ਮੇਰੇ ਪੁੱਤਰਾਂ ਦੇ ਦਰਸ਼ਨ ਨੇ, ਮਹਾਰਾਜ ਨੇ ਖਾਲਸੇ ਨੂੰ ਮੁਖਾਤਬ ਕਰਕੇ ਕਿਹਾ ਸੀ ਇਨ ਪੁੱਤਰਨ ਕੈ ਸੀਸ ਪੈ ਬਾਰ ਦੀ ਇਸ ਉਤਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਸੋ ਬਾਬਾ ਤਰਲੋਕ ਸਿੰਘ ਜੀ ਨੇ ਬਾਬਾ ਜਵਾਲਾ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਮਾਤਾ ਦੇ ਅਸਥਾਨ ਦੀ ਹਾਲਤ ਖਸਤਾ ਹੈ, ਗੁਰਦੁਆਰਾ ਸਾਹਿਬ ਬਣਾਇਆ ਜਾਏ, ਸਰੋਵਰ ਲਾਇਆ ਜਾਏ। ਫਿਰ ਮਹਾਂਪੁਰਸ਼ਾਂ ਨੇ 5 ਪਿਆਰਿਆਂ ਦੁਆਰਾ ਭਾਈ ਨੀਂਹ ਪੱਥਰ ਰੱਖੇ ਅਸਥਾਨ ਦੀ ਤੇ ਸਰੋਵਰ ਦੀ ਸੇਵਾ, ਅਤੇ ਵਿਸਾਖੀ ਦੇ ਪੁਰਬ ਤੇ ਲੰਗਰ ਚਲਾਉਣਾ ਸ਼ੁਰੂ ਕੀਤਾ, ਜਿਹੜਾ ਅੱਜ ਵੀ ਉਸ ਇਲਾਕੇ ਦੀ ਬਾਬਾ ਤਰਲੋਕ ਸਿੰਘ, ਬਾਬਾ ਜਵਾਲਾ ਸਿੰਘ ਦੇ ਪਿਆਰ ਦੀ ਸੰਗਤ ਹੈ। ਲੰਗਰ ਲਗਾਉਣ ਦੀ ਅਰਦਾਸ ਪਿਛਲੇ ਦਿਨਾਂ ਚ ਗਏ ਸੀ। ਸੰਗਤ ਨੇ ਬੇਨਤੀ ਕੀਤੀ ਕਿ ਇੱਥੇ ਆਇਆ ਕਰੋ, ਅੱਗੇ ਮਹਾਂਪੁਰਸ਼ ਆਉਂਦੇ ਰਹੇ, ਹੁਣ ਵੀ ਯਾਦ ਬਣੀ ਰਹੇ। ਸੋ ਇਸ ਪ੍ਰਕਾਰ ਸਾਧ ਸਿੰਘ ਲੰਗਰ ਅੱਜ ਵੀ ਉੱਥੇ ਚੱਲ ਰਿਹਾ ਕਿ ਮਹਾਂਪੁਰਸ਼ ਆਪ ਉੱਥੇ ਜਾ ਕੇ ਲੰਗਰ ਚਲਾਉਂਦੇ ਰਹੇ ਤੇ ਮਾਘੀ ਤੇ ਮੁਕਤਸਰ ਸਾਹਿਬ ਜਾ ਕੇ ਭਾਈ ਲੰਗਰ ਦੀਵਾਨ ਕਰਨਾ ਇਹ ਮਹਾਂਪੁਰਸ਼ਾਂ ਦਾ ਨਿਯਮ ਰਿਹਾ। ਨਾਲ ਅੰਮ੍ਰਿਤ ਸੰਚਾਰ ਕਰਨੇ ਕਰਾਉਣੇ, ਵਿਦਿਆ ਦਾ ਪ੍ਰਚਾਰ ਹੋਣਾ। ਸੋ ਬਾਬਾ ਜਵਾਲਾ ਸਿੰਘ ਸਾਹਿਬ ਜੀ ਇਸ ਪ੍ਰਕਾਰ ਸਾਧ ਸੰਗਤ ਜੀ ਸਾਰੇ ਹਿੰਦੁਸਤਾਨ ਭਾਰਤ ਵਰਸ਼ ਦੇ ਤੀਰਥਾਂ ਤੇ ਵਿਚਰਦੇ ਸਨ, ਸਾਧੂ ਸੰਤਾਂ ਦੇ ਸਥਾਨਾਂ ਤੇ ਜਾਂਦੇ ਸਨ, ਸਾਰੇ ਹੀ ਮਹਾਂਪੁਰਸ਼ਾਂ ਨਾਲ ਸਾਰੀਆਂ ਸੰਪਰਦਾ ਨਾਲ ਪਿਆਰ ਰੱਖਦੇ ਸਨ। ਬਾਬਾ ਪ੍ਰਤਾਪ ਸਿੰਘ ਜੀ ਨਾਮ ਧਾਰੀਏ ਉਹਨਾਂ ਦੀ ਬੇਨਤੀ ਤੋਂ ਭੈਣੀ ਸਾਹਿਬ ਗਏ। ਸੋ ਜਦੋਂ ਬਾਬਾ ਜਵਾਲਾ ਸਿੰਘ ਗਏ, ਚੌਰ ਬੰਦ ਕਰਤਾ, ਸਟੇਜ ਤੇ ਉੱਠ ਕੇ ਕਿਹਾ ਕਿ ਭਾਈ ਜੇ ਕਿਸੇ ਗੁਰਮੁਖ ਪਿਆਰੇ ਨੇ ਬ੍ਰਹਮ ਗਿਆਨੀ ਦੇ ਦਰਸ਼ਨ ਕਰਨੇ ਹੋਣ ਇਹਨਾਂ ਦੇ ਦਰਸ਼ਨ ਕਰੋ। ਸਤਿਗੁਰੂ ਅਕਾਲ ਪੁਰਖ ਜੀ ਨੇ ਇਹਨਾਂ ਨੂੰ ਮਹਾਨ ਉੱਤਮ ਤੇ ਪਵਿੱਤਰ ਦ੍ਰਿਸ਼ਟੀ ਬਖਸ਼ੀ ਹੈ। ਬਾਬਾ ਪ੍ਰਤਾਪ ਸਿੰਘ ਸਾਹਿਬ ਬੜਾ ਹੀ ਸਨੇਹ ਰੱਖਦੇ ਸਨ, ਅਤਿਅੰਤ ਪਿਆਰ ਰੱਖਦੇ ਸਨ। ਸੋ ਇਸੇ ਪ੍ਰਕਾਰ ਬਾਬਾ ਜਵਾਲਾ ਸਿੰਘ ਜੀ ਰਿਸ਼ੀਕੇਸ਼ ਹਰਿਦੁਆਰ ਗਏ। ਸੰਤ ਗੁਰਬਖਸ਼ ਸਿੰਘ, ਬੀਬੀ ਦਇਆ ਕੌਰ, ਗਿਆਨੀ ਅਮਰ ਸਿੰਘ ਤੇ ਇਸੇ ਤਰ੍ਹਾਂ ਭਾਈ ਹੋਰ ਸੇਵਾਦਾਰ ਨਾਲ ਸਨ ਤੇ ਉੱਥੇ ਇਕਾਂਤ ਵਾਸ ਕੀਤਾ। ਸੋ ਨਦੀ ਕਿਨਾਰੇ ਇੱਕ ਛੱਪੜੀ ਸੀ, ਵਿੱਚ ਪਾਣੀ ਸੀ, ਹਰੇ ਰੰਗ ਦਾ ਪੂਰਾ ਕੱਪੜੇ ਉਤਾਰੇ। ਠਾਕੁਰ ਗੁਰਬਖਸ਼ ਨੂੰ ਕਹਿਣ ਲੱਗੇ ਦੇ ਵਿੱਚ ਮਲ ਦਿਓ, ਉਹ ਹਰੇ ਰੰਗ ਦੇ ਹੋ ਗਏ, ਸੁੱਕਣੇ ਝਾੜੀਆਂ ਦੇ ਪਾਏ ਪਹਿਨ ਲੈ। ਕਹਿੰਦੇ ਵੇਖੋ ਠਾਕੁਰ, ਜੈਸਾ ਦੇਸ਼ ਵੈਸਾ ਭੇਸ, ਇਹਨਾਂ ਨੂੰ ਕਿਹਾ ਜਿੰਨਾ ਸਮਾਨ ਗੰਗਾ ਚ ਰੋੜ ਦਿਓ, ਤੁਸੀਂ ਪੰਜਾਬੀ ਸਿੰਧੀ ਖੇਤਰ ਵਿੱਚ ਜੋ ਕਾਲੀ ਕੰਬਲੀ ਵਾਲੇ ਨੇ ਲਾਇਆ ਲੰਗਰ ਛਕ ਲੈਣਾ। ਚੌਂਕੜਾ ਲਾਇਆ, 21 ਦਿਨ ਉਪਵਾਸ ਧਾਰਿਆ, ਸਮਾਧੀ ਲਾਈ, ਫਿਰ ਗੈਬੀ ਰੂ ਸੋਨੇ ਰੰਗੀਆਂ ਬਾਂਬਰੀਆਂ। ਸੋ ਭਾਈ ਸੋਨੇ ਰੰਗਾ ਸਰੀਰ, ਸੋਨੇ ਦੇ ਥਾਲ ਚ ਭੋਜਨ ਲੈ ਕੇ ਆਏ, ਸੇਵਾਦਾਰਾਂ ਨੂੰ ਦਿੱਤਾ, ਹਰ ਗ੍ਰਾਹੀ ਵਿਚ ਨਵਾਂ ਸਵਾਦ ਆਇਆ। ਮੁਨੀ ਗਿਆ, ਮਾਰਾ ਹੁਣ ਤਾਂ ਇੰਦਰ ਦਾ ਵੀ ਸਿਧਾਸਨ ਡੋਲ। ਮਹਾਂਪੁਰਸ਼ਾਂ ਨੇ ਚੌਂਕੜਾ ਖੋਲਿਆ, ਉਹ ਗੈਬੀ ਰੂ ਆਦ੍ਰਿਸ਼ਟ ਹੋ ਗਏ। ਠਾਕੁਰ ਜੀ ਨੂੰ ਕਿਹਾ ਕਿ ਭਾਈ ਬ੍ਰਹਮ ਗਿਆਨੀ ਕੋ ਖੋਜਿਆ ਮੇਸਰ, ਬ੍ਰਹਮ ਗਿਆਨੀ ਆਪ ਪਰਮੇਸਰ, ਇੰਨਾ ਕਹਿਣਾ ਗੈਬੀ ਰੂਹਾਂ ਦੇ ਦਰਸ਼ਨ ਹੋਏ। ਸੋ ਮਹਾਂਪੁਰਖਾਂ ਦੇ ਐਸੇ ਭਾਈ ਅਲੌਕਿਕ ਚੋਜ ਹਨ। ਸੋ ਇਸ ਤਰ੍ਹਾਂ ਬਾਬੂ ਸਜਾਨ ਸਿੰਘ ਜੀ ਡਰੋਲੀ ਕਲਾਂ, ਇੱਥੇ ਬਾਬਾ ਮਤੀ ਜੀ ਹੋਏ ਹਨ, ਮਹਾਰਾਜਾ ਧੁੰਦੂ ਦੇ ਲੜਕੇ, ਜਿਨ੍ਹਾਂ ਦੀਆਂ ਲਾਵਾਂ ਹੋ ਰਹੀਆਂ ਸਨ। ਸੋ ਕਲਾਵਾਂ ਕਰਾਓ, ਬੁੱਚੜ ਗਊਆਂ ਲੈ ਗਏ, ਕੱਲੇ ਚੱਲ ਪਿਆ, ਬੁੱਚੜਾਂ ਦਾ ਝੁੰਡ ਬਹੁਤ ਵੱਡਾ ਸੀ, ਮੁਕਾਬਲਾ ਹੋਇਆ, ਸਾਂਝੇ ਵਾਰ ਨਾਲ ਸੀਸ ਕੱਟਿਆ ਗਿਆ, ਪੜੀ ਤੇ ਸੀਸ ਲੈ ਕੇ ਲੜਦੇ ਆਏ, ਕੋਈ ਰਾਮਗੜੀਆ ਲੜਕੀ ਇਸ ਨਗਰ ਚ ਪਾਥੀਆਂ ਪਾਥੀ, ਕਹਿੰਦੇ ਸ਼ਕਤੀ ਨਾਲ ਲੜਦਾ। ਮਹਾਂਪੁਰਸ਼ਾਂ ਨੇ ਸ਼ਕਤੀ ਜਾਹਰ ਕਰਨੀ ਚੰਗੀ ਨਾ ਸਮੀ, ਸਰੀਰ ਠੰਡਾ ਹੋ ਗਿਆ। ਉਹ ਬੀਬੀ ਨੇ ਭਾਈ ਡੋਲੇ ਚ ਬੈਠੀ, ਡੋਲਾ ਕਹਾਰਾਂ ਤੋਂ ਚੁਕਾਇਆ, ਮਗਰੇ ਆ ਗਏ, ਤਾਂ ਹੁਣ ਸਤੀ ਨਹੀਂ ਹੋ ਸਕਦੀ ਕਿਉਂਕਿ ਲਾਵਾਂ ਪੂਰੀਆਂ ਨੀ, ਅਰਦਾਸ ਨੀ ਹੋਈ। ਕਹਿਣ ਲੱਗੇ ਜਦੋਂ ਮੇਰੀ ਮੰਗਣੀ ਹੋਈ ਮੈਂ ਉਦੋਂ ਤੋਂ ਆਪਦੀ ਧਰਮ ਪਤਨੀ ਹੈ। ਕਹਿੰਦੇ ਭਾਵੇਂ ਲੱਖ ਹੋਵੇ, ਮਰਜ਼ਾਦਾ ਤੋਂ ਬਿਨਾਂ, ਆਨੰਦ ਕਾਰਜ ਤੋਂ ਬਿਨਾਂ ਕਿਰਿਆ ਨਹੀਂ ਹੋ ਸਕਦੀ। ਜੇ ਤੂੰ ਸਤੀ ਹੋਣਾ ਤੇ ਜੁਦੀ ਹੋ ਜਾ। ਮਾਤਾ ਜੀ ਨੂੰ ਦੇ ਚਰਨਾਂ ਵਿਚ ਭਾਈ ਜੁਦੀ ਚੀਖਾ ਬਣਾ ਕੇ ਸਤੀ ਹੋਏ ਬਾਬਾ ਮਤੀ ਜੀ। ਸੋ ਹਰੀ ਚੰਦ ਰਾਜਾ ਜੋ ਗੁਰੂ ਅਮਰਦਾਸ ਜੀ ਦਾ ਸੇਵਕ ਸੀ, ਬਾਰਾਮੂਲੇ ਗੁਰਦਾਸਪੁਰ ਦੇ ਇਲਾਕੇ ਚ ਉਹਦਾ ਕਾਂਗੜੇ ਰਾਜ ਸੀ। ਸੋ ਸਾਧ ਸੰਗਤ ਜੀ ਉਸ ਨੇ ਬਾਬਾ ਜੀ ਦੀ ਯਾਦ ਚ ਸਰੋਵਰ ਨਿਕਲੀ ਇਕਦਾ ਅਤੇ ਹਰਿਮੰਦਰ ਕਾਇਮ ਕੀਤਾ ਜਿਹੜਾ ਅੱਜ ਵੀ ਕਾਇਮ ਹੈ। ਇਲਾਕਾ ਸਾਰਾ ਮੰਨਦਾ, ਸੁਖਣਾ ਭਾਈ ਪੂਰੀਆਂ ਹੁੰਦੀਆਂ, ਧਰਮ ਵਾਸਤੇ ਬਾਬਾ ਦੀਪ ਸਿੰਘ ਮੰਗ ਬਲੀਦਾਨ ਦਿੱਤਾ ਹੈ ਉਸ ਨਗਰ ਦੇ ਗੁਰਮੁਖ ਪਿਆਰੇ। ਸੋ ਬਾਬੂ ਸਜਾਨ ਸਿੰਘ ਜੀ ਮਹਾਨ ਵਿਦਵਾਨ, ਬਾਬਾ ਜਵਾਲਾ ਸਿੰਘ ਜੀ ਦੇ ਅਨੰਨ ਗੁਰਸਿੱਖ ਅਤੇ ਗੜਬਈ, ਜਿਨ੍ਹਾਂ ਨੂੰ ਬਾਬਾ ਜਵਾਲਾ ਸਿੰਘ ਦੇ ਬੜੇ ਅਲੌਕਿਕ ਬਚਨ ਯਾਦ ਸਨ, ਆਰਵੀ ਫਾਰਸੀ ਫਾਰਸੀ ਦੇ ਆਲਮ ਫਾਜ਼ਲ ਸਨ। ਸੋ ਸਾਧ ਸੰਗਤ ਜੀ ਉਹਨਾਂ ਮਹਾਂਪੁਰਸ਼ਾਂ ਨੂੰ ਬਚਨ ਸੁਣਾਇਆ ਕਿ ਇੱਕ ਵਾਰੀ ਪਹਾੜ ਚ ਸ਼ਿਮਲੇ ਵੱਲ ਗਏ, ਬੇਨਤੀ ਕੀਤੀ ਜੀ ਗੁਪਤਰੂਆਂ ਦੇ ਦਰਸ਼ਨ, ਬਾਬਾ ਗਜਨ ਸਿੰਘ ਨਾਲ ਸੀ, ਲੈ ਗਏ ਨਦੀ ਚ ਪਾਣੀ, ਪਾਣੀ ਬੜਾ ਤੇਜ਼ ਠੰਡਾ, ਕਹਿੰਦੇ ਮਗਰ ਮਗਰ ਆ ਜਾਓ, ਜਦੋਂ ਅਸੀਂ ਬੜੇ ਪੈਰ ਚੁੱਕ ਹੋਈ ਜਾਣ ਮਹਾਂਪੁਰਸ਼ ਅੱਗੇ ਚਲ ਗਏ, ਅਸੀਂ ਡਰ ਗਏ, ਪਿੱਛੇ ਮੁੜਿਆ ਹੈ, ਤਿੰਨ ਦਿਨ ਬੈਠੇ ਰਹੇ, ਤਿੰਨਾਂ ਦਿਨਾਂ ਤੋਂ ਬਾਅਦ ਮਹਾਂਪੁਰਸ਼ ਆਏ। ਕਹਿਣ ਲੱਗੇ ਭਾਈ ਆਏ ਨਾ ਨਾਇਕ ਦੇ ਗੁਪਤਰੂਆਂ ਦੇ ਦਰਸ਼ਨ ਕਰਨੇ ਹਨ, ਮਾਰੇ ਅਸੀਂ ਡਰ ਗਏ, ਰੁੜ ਨਾ ਜਾਈਏ। ਕਹਿੰਦੇ ਮੈਂ ਲੰਘ ਗਿਆ ਸੀ, ਤੁਸੀਂ ਆਉਣਾ ਸੀ, ਪਰ ਭਾਈ ਭਾਗਾਂ ਬਿਨਾਂ ਦਰਸ਼ਨ ਨਹੀਂ ਹੁੰਦੇ। ਸੋ ਇਸ ਕਰਕੇ ਮਹਾਂਪੁਰਸ਼ ਇਸ ਤਰ੍ਹਾਂ ਕਈ ਵਾਰੀ ਚੋਜ ਵਰਤਾ ਦਿਆ ਕਰਦੇ ਸਨ, ਬੇਅੰਤ ਚੋਜੀ ਸਨ, ਕਿਉਂਕਿ ਅਕਾਲ ਪੁਰਖ ਦੀ ਉਹਨਾਂ ਤੇ ਮਹਾਨ ਕਿਰਪਾ ਦਿਵ ਦ੍ਰਿਸ਼ਟੀ ਸੀ। ਸੋ ਐਸੇ ਭਾਈ ਮਹਾਤਮਾ ਹੁੰਦੇ ਉਹਨਾਂ ਦੇ ਇੱਕ ਵਾਰੀ ਵਚਨ ਸੁਣਾਇਆ ਬਾਬੂ ਜੀ ਨੇ, ਮੈਂ ਬੇਨਤੀ ਕੀਤੀ ਪਰਮੇਸ਼ਰ ਦੀ ਮਾਇਆ ਕਿਵੇਂ ਪੈਂਦੀ ਕਿਵੇਂ ਲੈਂਦੀ। ਕਹਿੰਦੇ ਮੈਂ ਸਿੰਘਾਪੁਰ ਸੀ, ਆਪਣੇ ਕਾਰੋਬਾਰ ਤੋਂ ਆਇਆ, ਉੱਥੇ ਲੜਕੀਆਂ ਦਾ ਕਾਲੇ ਸੀ, ਵਰਖਾ ਪੈਣ ਲੱਗ ਪਈ, ਮੈਂ ਆਰਾਮ ਵਾਸਤੇ ਇੱਕ ਜਗ੍ਹਾ ਠਹਿਰਿਆ, 500-400 ਲੜਕੀ, ਕੱਲਾ ਹੀ ਮੈਂ, ਉਹ ਅਨੇਕ ਪ੍ਰਕਾਰ ਦੇ ਖੁੱਲੇ ਵਚਨ ਕਰਨ, ਮੈਂ ਸ਼ਰਮਸਾਰ ਹੋਵਾਂ। ਸੋ ਬੇਨਤੀ ਕੀਤੀ ਹੈ ਮਹਾਂਪੁਰਸ਼ੋ, ਸੋ ਮਨ ਦੀ ਅਵਸਥਾ ਵਿੱਚ ਕੋਈ ਤਰੁੱਟੀ ਨਾ ਪੈਦਾ ਹੋਵੇ, ਖਿਮਾ ਕਰੋ। ਬਾਦਸ਼ਾਹ ਦੂਰ ਹੋ ਗਏ। ਸੋ ਇੰਨੇ ਨੂੰ ਇੱਕ ਮੁਸਲਮਾਨ ਫਕੀਰ ਆਇਆ, ਕਹਿਣ ਲੱਗਾ ਕਿਵੇਂ ਮਾਇਆ ਪਈ ਤੇ ਕਿਵੇਂ ਲਈ। ਸੋ ਇੱਥੇ ਜਿਹੜੇ ਮਹਾਂਪੁਰਸ਼ਾਂ ਕੋ ਆਏ, ਕਹਿਣ ਲੱਗੇ ਭਾਈ ਕਿਵੇਂ ਮਾਇਆ ਪਈ ਸੀ ਕਿਵੇਂ ਲਈ ਸੀ। ਕਹਿੰਦੇ ਮਹਾਰਾਜ ਆਪ ਸਮਰੱਥ ਸਰਬੱਗ ਹੋ, ਤੁਹਾਡੇ ਚੋਜਾਂ ਦਾ ਨਹੀਂ ਪਤਾ। ਸੋ ਬੇਨਤੀ ਕੀਤੀ ਸੀ, ਸੋ ਕਿਸ ਤਰ੍ਹਾਂ ਇਹ ਕਾਰਨ ਬਣਿਆ, ਕਿਸ ਤਰ੍ਹਾਂ ਮੇਰੇ ਮਨ ਦੀ ਅਵਸਥਾ ਨੂੰ ਦ੍ਰਿੜ ਰੱਖਣ ਵਾਸਤੇ, ਕੌਤਕ ਦਵਾਉਣ ਵਾਸਤੇ ਚੋਜ ਵਰਤਾਇਆ। ਇਉਂ ਬਾਬੂ ਜੀ ਬੇਅੰਤ ਵਚਨ ਸੁਣਾਇਆ ਕਰਦੇ ਸਨ ਕਿ ਮਹਾਂਪੁਰਖਾਂ ਦੇ ਅਲੌਕਿਕ ਹੀ ਭਾਈ ਚੋਜ ਹੁੰਦੇ, ਜਦੋਂ ਕੋਈ ਉਹਨਾਂ ਦੇ ਬਚਨ ਵਿਚ ਆ ਜਾਏ ਮਾਇਆ ਆਦਿਕ ਦੇ ਛਲਾਂ ਚੋਂ ਬਚ ਜਾਂਦਾ। ਨਹੀਂ ਮਾਰੇ ਕਹਿੰਦੇ ਮਾਈ ਮਾਇਆ ਛਲ ਪ੍ਰਣ ਕੀ ਅਗਨ ਮੇਹ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। ਗੋਬਿੰਦ ਦੇ ਭਜਨ ਤੋਂ ਬਿਨਾਂ ਭਾਈ ਹੜ ਦੇ ਜਲ ਵਿਚ ਜਿਵੇਂ ਚੀਜ਼ ਰੁੜ ਜਾਂਦੀ। ਇਹ ਮਾਇਆ ਜੜ ਤੇ ਚੇਤਨ, ਜੜ ਮਾਇਆ ਹਾਂਜੀ ਜਾਇਦਾਦ ਰੁਪਈਆ ਪੈਸਾ ਸੋਨਾ ਚਾਂਦੀ ਇਹ ਸਾਰੇ ਹੀਰੇ ਪੰਨੇ, ਇਹ ਭਾਈ ਜੜ ਮਾਇਆ ਪਦਾਰਥ ਹਨ, ਕੋਠੀਆਂ ਕਾਰਾਂ। ਚੇਤਨ ਮਾਇਆ ਇਸਤਰੀਆਂ ਹਨ, ਜੜ ਮਾਇਆ ਚੋਂ ਆਮ ਦੁਨੀਆਂ ਨਿਕਲ ਜਾਂਦੀ, ਚੇਤਨ ਮਾਇਆ ਚੋਂ ਬਿਰਲੇ ਬਚਦੇ। ਜਿਨ ਮਿਲ ਮਾਰੇ ਪੰਚ ਸੂਰਵੀਰ ਐਸੋ ਕੌਣ ਬਲੀਰੇ, ਜਿਨ ਪੰਚ ਮਾਰ ਬਦਾਰ ਗਦਾਰੇ ਸੋ ਪੂਰਾ ਇਸ ਕਲੀਰੇ। ਸੋ ਬਾਬਾ ਈਸ਼ਰ ਸਿੰਘ ਜੀ ਦੋਧਰ ਵਾਲੇ ਬ੍ਰਹਮ ਗਿਆਨੀ ਮਹਾਂਪੁਰਸ਼, ਸੋ ਸਾਧ ਸੰਗ ਮਹਾਨ ਬਰਖਤ ਨਿਰਮਲ ਮੰਡਲ ਦੇ ਭੇਖ ਭੂਸ਼ਣ। ਸੋ ਸਾਧ ਸੰਗਤ ਜੀ, ਸੋ ਉਹਨਾਂ ਨੂੰ ਪੁੱਛਿਆ ਕਿ ਮਹਾਰਾਜ ਆਪ ਮਨ ਦੀ ਅਵਸਥਾ ਦੱਸੋ। ਕਹਿਣ ਲੱਗੇ ਹਰਿਦੁਆਰ ਤੋਂ ਰਿਸ਼ੀ ਕੇ 14 ਮੀਲ ਹੈ, ਸਾਰੀ ਧਰਤੀ ਸੋਨੇ ਦੀ ਬਣ ਜਾਏ, ਹੀਰੇ ਜਵਾਹਰਾਂ ਨਾਲ ਜੜੀ ਜਾਏ, ਮੈਂ ਠੁੱਡ ਮਾਰਦਾ ਤੁਰਿਆ ਜਾਵਾਂਗਾ। ਪਰ ਜੇ ਇਸਤਰੀਆਂ ਇੱਕ ਮੀਲ ਵਿਚ ਵੀ ਹੋਣ, ਪੱਕੀ ਭਾਈ ਸ਼ਾਹ ਵੀ ਨਹੀਂ ਦੇ ਸਕਦਾ ਕਿ ਮਨ ਪਵਿੱਤਰ ਰਹਿ ਜਾਏ। ਚੇਤਨ ਮਾਇਆ ਜਿਹੜੀ ਹੈ, ਇਸ ਤੋਂ ਭਾਈ ਬਚਣਾ, ਗੁਰੂ ਦੀ ਕਿਰਪਾ ਨਾਲ ਜੈਮਨੀ ਅਰਗੇ ਜਿਹੜੇ ਬੜਬੜੇ ਰਿਸ਼ੀ ਸਨ, ਵਿਆਸ ਜੀ ਨੇ ਜਦੋਂ ਪੰਗਤੀ ਲਿਖੀ ਗ੍ਰੰਥ ਵਿਚ ਕਿ ਭਾਈ ਮਾਇਆ ਦਾ ਛਲ ਨੇ ਗਿਆਨੀ ਨੂੰ, ਕਹਿਣ ਲੱਗੇ ਕੱਟ ਦੇ, ਈਸ਼ਵਰ ਦੀ ਮਾਇਆ ਬੜੀ ਪਰਵਲ ਹੈ। ਮੰਨਿਆ ਨਾ ਕਿ ਕੁੜੀਆ ਪਾ ਕੇ ਜੰਗਲ ਚ ਰਹਿੰਦਾ ਸੀ, ਵਿਆਸ ਜੀ ਨੇ ਇਸਤਰੀ ਰੂਪ ਧਾਰਿਆ ਕਿ ਮੈਂ ਕੱਲੀ ਰਹਿ ਗਈ, ਮੇਰਾ ਪਤੀ ਸ਼ੇਰ ਨੇ ਖਾ ਲਿਆ, ਬਰਾਤ ਦੌੜ ਗਈ ਵਿਸ਼ਰਾਮ ਕਰਨਾ। ਮੰਨੇ ਨਾ ਜਿਹੜੇ ਆਜ ਜੀ ਨਾਲ ਬੇਨਤੀ, ਕੁਟੀਆ ਚਲੇ ਜਾ, ਕੁੰਡਾ ਲਾਲੇ, ਮੈਂ ਵੀ ਕਲਾਵਾਂ ਖੁੱਲਣਾ ਨੇ, ਤਿਰਿਆ ਰਾਗ ਗਾਇਆ, ਦਰਵਾਜਾ ਭੰਨੇ, ਮਨ ਵਿਚ ਬਕਾਰ ਜਾਗੇ, ਛੱਤ ਪਾੜ ਕੇ ਗਿਆ, ਵਿਆਹ ਹੈ, ਅਛਲ ਰੂਪੀ ਵਾਹਿਗੁਰੂ ਦੀ ਸ਼ਰਨ ਲਈ ਜਾਏ, ਫਿਰ ਮਾਇਆ ਦੇ ਛਲਾਂ ਤੋਂ ਭਾਈ ਇਨਸਾਨ ਬਚ ਸਕਦਾ ਆਪਣੇ ਗਿਆਨ ਧਿਆਨ ਨਾਲ। ਜਦੋਂ ਮਾਇਆ ਦਾ ਛਲ ਪੈਂਦਾ ਤੇ ਬੜੇ ਬੜੇ ਗਿਆਨੀਆਂ ਧਿਆਨੀਆਂ ਤਪੱਸੀਆਂ ਦੇ ਤਪ ਕਰਦੇ ਤਪਸੀ ਭੁਲਾਏ ਭੁੱਲ ਜਾਂਦੇ, ਇਹ ਸਰਪਣੀ ਉਪਰ ਨਹੀਂ ਕੋ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਂਦੇਵ ਛਲੀਐ, ਤਾਂ ਤੇ ਸਾਧ ਸੰਗਤ ਜੀ ਇਹਨੂੰ ਉਹੀ ਜਿੱਤਦਾ ਜਿਸ ਨੇ ਗੁਰੂ ਪਰਮੇਸ਼ਰ ਅਕਾਲ ਪੁਰਖ ਦੀ ਭਾਈ ਓਟ ਗ੍ਰਹਿਣ ਕੀਤੀ, ਹਉਮੈ ਨੂੰ ਤਿਆਗਿਆ, ਨਿਮਰਤਾ ਗਰੀਬੀ ਨੂੰ ਧਾਰਨ ਕੀਤਾ ਹੈ। ਐਸੇ ਮਹਾਂਪੁਰਸ਼ਾਂ ਦੇ ਪਵਿੱਤਰ ਜਿਹੜੇ ਬਚਨ ਸਨ ਸੁਣਾਇਆ ਕਰਦੇ ਸਨ। ਸੋ ਬਾਬਾ ਗਜਨ ਸਿੰਘ ਬੇਨਤੀ ਕੀਤੀ ਕਿ ਖਾਕੀ ਸ਼ਾਹ ਮਹਾਰਾਜ ਸੁਣਿਆ ਚਿਰੰਜੀਵ ਹੈ, ਇਹ ਮਹਾਂਪੁਰਖਾਂ ਦੇ ਸਥਾਨ ਦਾ ਬਾਬਾ ਜਵਾਲਾ ਸਿੰਘ ਬੜਾ ਸਤਿਕਾਰ ਕਰਦੇ ਸਨ। ਮਹਾਰਾਜ ਰਣਜੀਤ ਸਿੰਘ ਵੇਲੇ ਹੋਏ, ਸਰਦਾਰਾਂ ਨੇ ਫੜ ਕੇ ਬਗਾਰੀਆਂ ਚਲਾ ਲਏ, ਹੱਥ ਪੰਡ ਉੱਚੀ ਚੁੱਕੀ ਜਾਏ, ਜਿਲੇ ਵੇਖਿਆ ਖਿਮਾ ਮੰਗੀ, ਖੇਤਾਂ ਚ ਭਾਈ ਉਹਨਾਂ ਦਾ ਰੋਜਾ ਬਣਾ ਤਾ, ਉੱਥੇ ਤਪੱਸਿਆ ਕਰਦੇ ਰਹੇ। ਸੋ ਬੜੇ ਮਹਾਂਪੁਰਸ਼ ਹੋਏ ਬਾਬਾ ਜੀ ਉਹਨਾਂ ਸਤਿਕਾਰ ਕਰਦੇ ਸੀ। ਬਾਬਾ ਗੱਜਣ ਸਿੰਘ ਜੀ ਨੂੰ ਕਹਿਣ ਲੱਗੇ ਕਿ ਭਾਈ ਰਾਸ ਵਿਚ ਭੰਗ ਨਾ ਪਾਏ ਜੇ ਦਰਸ਼ਨ ਦੇਣ। ਮਹਾਂਪੁਰਸ਼ਾਂ ਨੇ ਦਰਸ਼ਨ ਦਿੱਤੇ, ਗੱਜਣ ਸਿੰਘ ਬੋਲ ਪਿਆ, ਮਹਾਂਪੁਰਸ਼ ਅਲੋਪ ਹੋ ਗਏ। ਕਹਿੰਦੇ ਤੈਨੂੰ ਕਿਹਾ ਸੀ ਤੇ ਉਹੀ ਗੱਲ, ਕਹਿੰਦੇ ਜੀ ਗੈਬੀ ਰੂਹ ਸੀ ਤੇਜ ਨਹੀਂ ਚੱਲ ਸਕਿਆ। ਇਸ ਤਰ੍ਹਾਂ ਗਿਆਨੀ ਹਰੀ ਸਿੰਘ ਜੀ, ਸੋ ਸਾਧ ਸੰਗਤ ਜੀ, ਗਿਆਨੀ ਹਰੀ ਸਿੰਘ ਜੀ ਮਹਾਂਪੁਰਸ਼ਾਂ ਦੇ ਗੁਰਭਾਈ ਸਨ। ਜਦੋਂ ਬਾਬਾ ਜਵਾਲਾ ਸਿੰਘ ਜੀ ਹੋਕੀ ਮਰਦਾਨ ਗਏ, ਗਿਆਨੀ ਜੀ ਨੂੰ ਕਹਿਣ ਲੱਗੇ ਆਓ ਚੱਲੀਏ। ਕਹਿਣ ਲੱਗੇ ਜੀ ਐਡਾ ਵੱਡਾ ਡੇਰਾ ਭਰਿਆ ਕਿਵੇਂ ਛੱਡੀਏ। ਕਹਿੰਦੇ ਚੰਗਾ ਇਕੱਠੇ ਆਓਗੇ। ਜਿਹੜੇ ਪਾਕਿਸਤਾਨ ਬਣਿਆ, ਸੋ ਸਾਰੀ ਦੁਨੀਆਂ ਨੂੰ ਪਤਾ ਕਿਸ ਤਰ੍ਹਾਂ ਭਾਈ ਖੂਨ ਦੀਆਂ ਨਦੀਆਂ ਚੱਲੀਆਂ। ਸੋ ਰਾਜ ਬਦਲਦੇ, ਪਰਜਾ ਨਹੀਂ ਸੀ ਬਦਲਦੀ। ਪਰ ਜਿਹੜਾ ਪਾਕਿਸਤਾਨ ਤੇ ਹਿੰਦੁਸਤਾਨ ਦਾ ਬਟਵਾਰਾ ਇਹਦੇ ਚ ਉਧਰਲੀ ਪਰਜਾ ਉਧਰ ਉਧਰਲੀ ਉਧਰ, ਸੋ ਕਿੰਨਾ ਖੂਨ ਖਰਾਬਾ ਹੋਇਆ, ਸੋ ਵੇਖਣ ਵਾਲਿਆਂ ਨੂੰ ਪਤਾ ਹੈ। ਸਾਧ ਸੰਗਤ ਜੀ ਹੁਣ ਆਉਣਾ ਪਿਆ, ਸਾਰੇ ਸਾਧੂ ਜਿਹੜੇ ਸੀ ਇੱਕ ਤਾਰ ਚ ਖੜੇ ਕਰਕੇ ਅਫਸਰ ਨੇ ਕਿਹਾ ਗੋਲੀਆਂ ਨਾ ਮਾਰ ਦਿਓ, ਇਹ ਉਲਟਾ ਪ੍ਰਚਾਰ ਕਰਕੇ ਲੋਕਾਂ ਨੂੰ ਭੜਕਾਉਣਗੇ। ਬਾਬਾ ਜਵਾਲਾ ਸਿੰਘ ਦੀ ਚਿੱਠੀ ਚਲੇ ਗਈ ਗਿਆਨੀ ਹਰੀ ਸਿੰਘ ਦੇ ਨਾਂ ਤੇ, ਵਿਚ ਲਿਖਿਆ ਸੀ ਗਿਆਨੀ ਹਰੀ ਸਿੰਘ ਜੀ ਸੈਂਸਰ ਲਗਾ ਹੀ ਡਾਕ ਤੇ ਅਫਸਰ ਨੇ ਪੜਿਆ ਕਿ ਅਸੀਂ ਸਾਧੂ ਹਾਂ, ਸਭ ਦੇ ਸਾਂਝੇ ਹਾਂ ਤੇ ਏਕਤਾ ਦਾ ਭਾਈ ਪ੍ਰਚਾਰ ਕਰਨਾ। ਅਸੀਂ ਇੱਥੇ 50-60 ਪਿੰਡਾਂ ਦੇ ਮੁਸਲਮਾਨਾਂ ਦਾ ਕੈਂਪ ਲਾਇਆ, ਲੰਗਰ ਪਾਣੀ ਦਵਾਈ ਬੂਟੀ ਧੀਆਂ ਭੈਣਾਂ ਦੀ ਇੱਜ਼ਤ ਦਾ ਪੂਰਾ ਪੂਰਾ ਪ੍ਰਬੰਧ ਕਰਵਾ ਰਹੇ ਹਾਂ, ਤੁਸੀਂ ਵੀ ਏਕਤਾ ਦਾ ਪ੍ਰਚਾਰ ਕਰਨਾ ਤਾਂ ਜੋ ਗਰੀਬ ਪਬਲਿਕ ਵੱਢ ਹੋ ਕੇ ਨਾ ਮਰੇ। ਸੋ ਜਿੰਨਾ ਵੀ ਬਾਹਰ ਲੱਗੇ ਯਤਨ ਕਰਨਾ ਹੈ। ਉਂਜ ਤਾਂ ਹੁਣ ਹਨੇਰੀ ਬੜੀ ਕਾਲੀ ਬੋਲੀ ਚੱਲੀ, ਵੱਡੇ ਵੱਡੇ ਦਰਖਤ ਉਖੜ ਰਹੇ ਹੈ, ਅੱਗ ਦੇ ਜ਼ੁਲਮ ਦੇ ਭਾਂਬੜ ਮੱਚ ਰਹੇ ਹੈ, ਇਹ ਲੀਡਰਾਂ ਦੀ ਗਲਤੀ ਦਾ ਭਾਈ ਫਲ ਹੈ। ਸੋ ਜਦੋਂ ਚਿੱਠੀ ਗਈ ਏਕਤਾ ਦੀ ਪੜ੍ਹੀ ਅਫਸਰ ਨੇ, ਮਨ ਚ ਰਹਿਮ ਆਇਆ, ਕਹਿਣ ਲੱਗੇ ਕਿਹਦੀ ਪੱਤਰਿਕਾ ਪੰਜਾਬੋਂ ਆਈ? ਕਹਿੰਦੇ ਜੀ ਹੁਸ਼ਿਆਰਪੁਰੋਂ, ਹਰਖੁਆਲ ਨਗਰ, ਉੱਥੇ ਮਹਾਂਪੁਰਸ਼ਾਂ ਦਾ ਸਥਾਨ ਸਾਡੇ ਗੁਰੂ ਭਾਈ ਵੱਲੋਂ। ਰਹਿਮ ਆਇਆ ਸੀ ਏਕਤਾ ਵਾਲੇ ਮਹਾਂਪੁਰਸ਼ਾਂ ਨੂੰ, ਉਸੇ ਵੇਲੇ ਜਹਾਜ਼ ਮੰਗਾਏ, ਜੋ ਚੱਕਣਾ ਚੁੱਕੋ ਤੁਹਾਨੂੰ ਦਿੱਲੀ ਉਤਾਰ ਦਿੰਦੇ। ਫਿਰ ਬਾਬਾ ਮਾਝਾ ਸਿੰਘ ਜੀ ਨੇ, ਬਾਬਾ ਕਰਮ ਸਿੰਘ, ਬਾਬਾ ਆਇਆ ਸਿੰਘ ਦੇ ਪਲੰਗ, ਪਵਿੱਤਰ ਹੱਥਾਂ ਦੀਆਂ ਸੋਟੀਆਂ, ਬਾਬਾ ਕਰਮ ਸਿੰਘ ਚੰਦਨ ਦੀਆਂ ਖੜਾਵਾਂ ਅਤੇ ਸਾਧ ਸੰਗਤ ਜੀ ਕੰਬਲ, ਭਾਵ ਉਹਨਾਂ ਦੀਆਂ ਚੀਜ਼ਾਂ ਨਿਸ਼ਾਨੀਆਂ ਚੁੱਕੀਆਂ, ਹੋਰ ਕੁਝ ਨੇ ਦਿੱਲੀ ਉਤਾਰ ਤੇ। ਇੱਥੇ ਸਾਧ ਸੰਗਤ ਜੀ ਫਿਰ ਪਲਪਟ ਰੋਡ ਤੇ ਡੇਰਾ ਹੈ ਮਹਾਂਪੁਰਖਾਂ ਦਾ ਜਮੁਨਾ ਕਿਨਾਰੇ, ਉੱਥੇ ਰਹੇ। ਫਿਰ ਸਾਹਿਬ ਰੇਰੂ ਸਾਹਿਬ ਬਾਬਾ ਆਤਰ ਸਿੰਘ ਜੀ ਪਾਸ ਆਏ, ਗਿਆਨੀ ਹਰੀ ਸਿੰਘ ਜੀ ਬਾਬਾ ਜਵਾਲਾ ਸਿੰਘ ਦੇ ਕੋਲ ਆ ਗਏ। ਬਾਬਾ ਮਾਝਾ ਸਿੰਘ ਜੀ ਕਪੂਰਥਲੇ ਜ਼ਿਲ੍ਹੇ ਚ ਮਕਸੂਦਪੁਰ ਉਹਨਾਂ ਦਾ ਜਨਮ ਨਗਰ ਸੀ, ਮਾਂ ਪੇ ਛੋਟੀ ਉਮਰ ਗੁਜਰ ਗਏ ਸਨ। ਬਾਬਾ ਕਰਮ ਸਿੰਘ ਦੇ ਪਾਸ ਇਹਨਾਂ ਦਾ ਚਾਚਾ ਛੱਡਿਆ ਕਿ ਮਹਾਰਾਜ ਘਰ ਦੇ ਸਾਰੇ ਮਾੜਾ ਸਤਾਰਾ ਕਹਿੰਦੇ। ਬਾਬਾ ਕਰਮ ਸਿੰਘ ਕਹਿੰਦੇ ਇਹ ਤਾਂ ਭਾਈ ਲੋਕਾਂ ਦੇ ਰੋਹ ਕੱਟਣ ਵਾਲਾ ਸਤਾਰਾ ਬਣ ਜਾਵੇਗਾ। 32 ਸਾਲ ਬਾਬਾ ਕਰਮ ਸਿੰਘ ਲੰਗਰ ਪਕਾ ਕੇ ਛਕਾਇਆ। ਫਿਰ ਇਸ ਤਰ੍ਹਾਂ ਬਾਬਾ ਆਇਆ ਸਿੰਘ, ਬਾਬਾ ਰਾਮ ਸਿੰਘ ਦੀ ਸੇਵਾ, ਫਿਰ ਉਤੀ ਮਰਦਾਨ ਜੋ ਭਾਈ ਦਇਆ ਸਿੰਘ ਦੀ ਸੰਪਰਦਾ ਹੈ, ਭਾਈ ਦਇਆ ਸਿੰਘ ਜੀ, ਬਾਬਾ ਸੋਭਾ ਸਿੰਘ, ਬਾਬਾ ਸਾਹਿਬ ਸਿੰਘ, ਬਾਬਾ ਭਾਗ ਸਿੰਘ, ਬਾਬਾ ਵੀਰ ਸਿੰਘ, ਬਾਬਾ ਖੁਦਾ ਸਿੰਘ, ਬਾਬਾ ਮਹਾਰਾਜ ਸਿੰਘ, ਬਾਬਾ ਰਾਮ ਸਿੰਘ, ਬਾਬਾ ਕਰਮ ਸਿੰਘ, ਬਾਬਾ ਆਇਆ ਸਿੰਘ ਤੇ ਬਾਬਾ ਆਇਆ ਸਿੰਘ ਤੋਂ ਬਾਅਦ ਬਾਬਾ ਰਾਮ ਸਿੰਘ ਔਰ ਬਾਬਾ ਮਾਝਾ ਸਿੰਘ ਜੀ ਨੂੰ ਭਾਈ ਸਥਾਨਕ ਸੇਵਾ, ਬਾਬਾ ਕਰਮ ਸਿੰਘ ਦੇ ਗੁਰੂ ਭਾਈ, ਸੋ ਬਾਬਾ ਲਾਲ ਸਿੰਘ ਜੋ ਉਹਨਾਂ ਦੀ ਗੜਵਾਈ ਦੀ ਸੇਵਾ ਕਰਦੇ ਰਹੇ। ਸੋ ਬਾਬਾ ਲਾਲ ਸਿੰਘ, ਬਾਬਾ ਆਇਆ ਸਿੰਘ, ਬਾਬਾ ਰਾਮ ਸਿੰਘ ਤੇ ਬਾਬਾ ਮਾਝਾ ਸਿੰਘ ਦੀ ਸੇਵਾ ਪ੍ਰਾਪਤ ਸੀ। ਆਪਣੇ ਜਨਮ ਨਗਰ ਮਕਸੂਦਪੁਰ ਆ ਗਏ, ਝਿੰਗੀ ਚ ਡੇਰਾ ਬਣਾਇਆ। ਸੋ ਇੱਥੇ ਫਿਰ ਗੁਰਮਨ ਦਾ ਪ੍ਰਚਾਰ ਭਾਈ ਕਰਦੇ ਰਹੇ। ਸੋ ਇੱਥੇ ਆ ਕੇ ਉਹਨਾਂ ਨੇ ਗੁਰੂ ਕਾ ਲੰਗਰ ਚਲਾਇਆ ਤੇ ਸੰਗੀਤ ਵਿਦਿਆਲਾ ਚਲਾਇਆ। ਸੰਤ ਰੋਸ਼ਨ ਸਿੰਘ ਜੀ ਮਸਕੀਨ ਜੋ ਇਸ ਵੇਲੇ ਸਥਾਨ ਦੇ ਸੇਵਾਦਾਰ, ਬੇਅੰਤ ਮਾਡਲ ਸਕੂਲ, ਧਰਮ ਸਥਾਨਾਂ ਦੀ, ਗੁਰਦੁਆਰਿਆਂ ਦੀ ਅਤੇ ਹਰ ਪੱਖੋਂ ਬੜੀ ਸੇਵਾ ਕਰਾ ਰਹੇ। ਕੀਰਤਨ ਦੁਆਰਾ ਵੀ ਬੇਅੰਤ ਪ੍ਰਚਾਰ ਦੀ ਸੇਵਾ ਕਰਦੇ ਹਨ। ਸੋ ਬਾਬਾ ਮਾਝਾ ਸਿੰਘ ਦੀ ਆਸ਼ੀਰਵਾਦ ਨਾਲ ਗਿਆਨੀ ਹਰੀ ਸਿੰਘ ਜੀ ਤੋਂ ਉਹਨਾਂ ਨੇ ਕੀਰਤਨ ਦੀ ਦਾਤ ਪ੍ਰਾਪਤ ਕੀਤੀ। ਸੋ ਗਿਆਨੀ ਹਰੀ ਸਿੰਘ ਜੀ ਹਰਖੁਆਲ ਉਹਨਾਂ ਨੇ ਆ ਕੇ ਲੜੀਵਾਰ ਕਥਾ ਦੋਨੋਂ ਵੇਲੇ ਗੁਰਬਾਣੀ ਔਰ ਇਤਿਹਾਸ ਦੀ ਪ੍ਰਾਰੰਭ ਕੀਤੀ ਅਤੇ ਸੰਤ ਬਾਲ ਸਿੰਘ, ਜਨਕ ਸਿੰਘ, ਪਾਖਰ ਸਿੰਘ, ਅਮਰ ਸਿੰਘ ਮੱਝਾਂ ਵਾਲੇ, ਸ੍ਰੀਮਾਨ ਕੁਠਾਰੀ, ਜੱਗਾ ਸਿੰਘ ਜੀ ਅਤੇ ਹੋਰ ਜਿੰਨੇ ਵੀ ਸੰਤ, ਆਤਮਾ ਸਿੰਘ ਜੋ ਸੁਖਮਨੀ ਸਾਹਿਬ ਦੀ ਸਾਰੀ ਉਮਰ ਜ਼ਿੰਦਗੀ ਤੱਕ ਨਿਤਨਿਮ ਕਰਨ ਦੀ ਡਿਊਟੀ ਨਿਭਾਉਂਦੇ ਰਹੇ, ਬੜੀ ਸੇਵਾ ਕੀਤੀ। ਸੋ ਹਰਖੁਆਲ ਨਗਰ ਦੇ ਸਨ। ਸੋ ਸਾਧ ਸੰਗਤ ਜੀ ਇਹ ਸਾਰਿਆਂ ਨੇ ਗਿਆਨੀ ਹਰੀ ਸਿੰਘ ਤੋਂ ਗੁਰਬਾਣੀ ਦੀ ਸੰਤ ਹੈ ਔਰ ਗਿਆਨੀ ਸ਼ੇਰ ਸਿੰਘ ਉਹਨਾਂ ਨੇ ਬਿਰਤੀ ਪ੍ਰਭਾਵ ਕਰਤਾ, ਗੁਰੂ ਗ੍ਰੰਥ ਸਾਹਿਬ, ਭਾਈ ਗੁਰਦਾਸ ਦੀਆਂ ਵਾਰਾਂ, ਇਹ ਸਾਰੇ ਗ੍ਰੰਥ ਪੜ੍ਹੇ। ਉਪਰੰਤ ਫਿਰ ਸਾਧ ਸੰਗਤ ਜੀ ਪੰਡਿਤ ਅਵਤਾਰ ਹਰੀ ਜੀ, ਨਿਰਮਲੇ ਸੰਤ ਜਗਰਾਮਾ ਤੇ ਡੇਰਾਦੂਨ ਉਹਨਾਂ ਦੇ ਪਾਸ ਰਹੇ। ਉਹਨਾਂ ਤੋਂ ਪਹਿਲਾਂ ਜੋ ਮਹਾਂਪੁਰਸ਼ ਸਾਧ ਸੰਗਤ ਜੀ ਮਹਾਨ ਮੰਡਲੇਸ਼ਰ ਹੋਏ ਹਨ, ਸੋ ਉਹਨਾਂ ਮਹਾਂਪੁਰਸ਼ਾਂ ਦੀ ਸ਼ਰਨ ਵਿਚ ਰਹਿ ਕੇ ਬਾਬਾ ਮੇਹਰ ਸਿੰਘ ਸਾਹਿਬ ਦੀ ਮੰਡਲੀ ਚ ਆਪਣਾ ਗਿਆਨੀ ਹਰੀ ਸਿੰਘ ਦੀ ਯਾਦ ਚ ਮੋਨੇ ਨਗਰ ਚ ਸੰਤ ਬਾਬਾ ਰੋਸ਼ਨ ਸਿੰਘ ਜੀ ਦੇ ਉਦਮ ਦੁਆਰਾ ਸਥਾਨ ਕਾਇਮ ਕੀਤਾ ਹੈ, ਲੰਗਰ ਚਲਾਉਂਦੇ ਹਨ। ਸੋ ਆਪ ਹਲ ਵਾਹੁੰਦੇ ਹਨ, ਸੇਵਾ ਕਰਦੇ ਹਨ। ਉਹਨਾਂ ਨੇ ਵੀ ਗਿਆਨੀ ਹਰੀ ਸਿੰਘ ਜੀ ਤੋਂ ਵਿਦਿਆ ਪ੍ਰਾਪਤ ਕੀਤੀ ਤੇ ਗਿਆਨੀ ਗੁਰਚਰਨ ਸਿੰਘ ਜੀ ਜੋ ਇਸ ਵੇਲੇ ਕੁਵੈਂਟਰੀ ਇੰਗਲੈਂਡ ਵਿੱਚ ਹੀ ਗੁਰਦੁਆਰੇ ਦੇ ਗ੍ਰੰਥੀ ਸਿੰਘ ਦੀ ਸੇਵਾ ਕਰਦੇ ਵੀ ਗਿਆਨੀ ਹਰੀ ਸਿੰਘ ਜੀ ਦੇ ਵਿਦਿਆਰਥੀ ਸੰਤ ਸੰਤੋਖ ਸਿੰਘ ਜੀ, ਸੋ ਇਹਨਾਂ ਨੇ ਵੀ ਮਹਾਂਪੁਰਸ਼ਾਂ ਤੋਂ ਭਾਈ ਵਿਦਿਆ ਪ੍ਰਾਪਤ ਕੀਤੀ। ਸੋ ਇਸ ਪ੍ਰਕਾਰ ਸਰਦਾਰ ਮੇਹਰ ਸਿੰਘ ਜੀ ਦੀਆਂ ਲੜਕੀਆਂ, ਉਹਨਾਂ ਨੇ ਵੀ ਗਿਆਨੀ ਹਰੀ ਸਿੰਘ ਜੀ ਤੋਂ ਸੰਗੀਤ ਦੀ ਵਿਦਿਆ ਪ੍ਰਾਪਤ ਕੀਤੀ। ਔਰ ਗਿਆਨੀ ਸਦਾ ਸਿੰਘ ਰੇੜੀਆਂ ਨਗਰ ਤੋਂ, ਉਹਨੇ ਵੀ ਗਿਆਨੀ ਹਰੀ ਸਿੰਘ ਤੋਂ ਕੀਰਤਨ ਸਿੱਖਿਆ। ਸੋ ਐਸੇ ਮਹਾਂਪੁਰਸ਼ ਵਿਦਵਾਨ ਸਨ। ਕਥਾ ਵਿੱਚ ਕਿਤੇ ਕਿਤੇ ਵਿਚਾਰ ਕਰਨੇ ਸਾਈਂ ਖਾਕੀ ਸ਼ਾਹ ਬਾਰੇ ਕੋਈ ਬਚਨ, ਮਹਾਂਪੁਰਸ਼ਾਂ ਨੇ ਕਿਹਾ ਚਿਰੰਜੀਵ ਹਨ, ਉਹਨਾਂ ਦਾ ਬਚਨ ਨਾ ਕਰਿਆ ਕਰੋ। ਸੋ ਇੱਕ ਵਾਰੀ ਰਾਤ ਨੂੰ ਗਿਆਨੀ ਹਰੀ ਸੁਣਾ ਨੂੰ ਸਾਈਂ ਜੀ ਦੇ ਦਰਸ਼ਨ ਹੋਏ। ਕਹਿਣ ਲੱਗੇ, ਭਾਈ ਅਸੀਂ ਤੁਹਾਡਾ ਕੁਝ ਨਹੀਂ ਵਿਗਾੜਿਆ, ਅਸੀਂ ਕਥਾ ਸੁਣਨ ਆਉਂਦੇ ਹਾਂ, ਤੁਸੀਂ ਐਸਾ ਬਚਨ। ਸੋ ਕਹਿਣ ਤੋਂ ਭਾਵ ਮਹਾਂਪੁਰਸ਼ਾਂ ਦੇ ਦਰਸ਼ਨ ਦੀਦਾਰ ਹੋਏ। ਸਾਈਂ ਖਾਕੀ ਸ਼ਾਹ ਐਸੇ ਭਾਈ ਚੰਗੇ ਤਪਸਵੀ ਏਕਤਾ ਵਾਲੇ ਮਹਾਂਪੁਰਸ਼ ਹੋਏ, ਨਿਰਵੈਰ ਸਾਧੂ ਮਹਾਂਪੁਰਸ਼। ਉਹਨਾਂ ਦੇ ਸਥਾਨ ਅਤੇ ਉੱਥੇ ਦੇ ਸੇਵਾਦਾਰ ਦਾ ਕਾਫੀ ਸਤਿਕਾਰ ਪਿਆਰ ਕਰਿਆ ਕਰਦੇ ਸਨ। ਸੋ ਇਸ ਤਰ੍ਹਾਂ ਬੂਥਗੜ੍ਹ ਨਗਰ ਦੇ ਵਿੱਚ ਇੱਕ ਨਾਥ ਸੀ। ਸੋ ਉਹਨੂੰ ਕਿਸੇ ਨੇ ਪੁੱਛਿਆ ਕਿ ਇਸ ਵੇਲੇ ਇਸ ਇਲਾਕੇ ਚ ਭਾਈ ਮਹਾਂਪੁਰਸ਼। ਕਹਿਣ ਲੱਗੇ, ਇਸ ਵੇਲੇ ਮੇਰੀ ਦ੍ਰਿਸ਼ਟੀ ਚ ਬਾਬਾ ਜਵਾਲਾ ਸਿੰਘ ਜੀ ਇਸ ਇਲਾਕੇ ਚ ਮਹਾਨ ਮਹਾਂਪੁਰਸ਼ ਹਨ। ਉਹ ਨਾਥ ਲੋਕ ਵੀ ਇਤਨਾ ਵੱਡਾ ਸਤਿਕਾਰ ਪਿਆਰ ਕਰਿਆ ਕਰਦੇ ਸਨ। ਸੋ ਇਸੇ ਤਰ੍ਹਾਂ ਉਨਾ ਸਾਹਿਬ ਬੇਲੀ ਰਾਮ ਜੀ ਮਹਾਂਪੁਰਸ਼, ਜਿਨ੍ਹਾਂ ਦੇ ਗੁਰੂ ਭਾਈ ਸੁੰਦਰ ਰਾਮ ਰੈਲ ਮਾਜਰੇ ਗੁਫਾ ਚ ਰਹਿੰਦੇ ਸੀ, ਸੰਤ ਸ਼ਾਦੀ ਸਿੰਘ ਜੀ ਉਹਨਾਂ ਦੇ ਪਾਸ 3 ਸਾਲ ਰਹੇ ਤੇ ਭਾਈ ਵੇਦਾਂਤ ਦੇ ਗ੍ਰੰਥ ਪੜ੍ਹਦੇ ਰਹੇ। ਫਿਰ ਸੰਤ ਬਾਬਾ ਕੇਸਰ ਸਿੰਘ ਜੀ ਦੀ ਸੰਗਤ ਪ੍ਰਾਪਤ ਹੋਈ। ਸੰਤ ਬੇਲੀ ਰਾਮ ਜੀ ਬੜੇ ਤਿਆਗੀ ਬਰਾਗੀ ਤਪਸਵੀ ਮਹਾਂਪੁਰਸ਼ ਸਨ। ਸੋ ਬਾਬਾ ਜਵਾਲਾ ਸਿੰਘ ਜੀ ਇੱਕ ਵਾਰੀ ਗਏ, ਉਹ ਭਿਖਿਆ ਲੈ ਕੇ ਆਏ ਤੇ ਉਹ ਝੋਲੀ ਖੋਲੀ, ਡਾਕੂ ਇਕੱਲਾ ਹੀ ਖਾਨਾ। ਕਹਿਣ ਲੱਗੇ, ਮਹਾਰਾਜ ਤਾਂ ਆਪ ਜੀ ਗਏ ਸਭ ਕੁਛ। ਫਿਰ ਕੁਟੀਆ ਲੈ ਗਏ, ਉੱਥੇ ਮਹਾਂਪੁਰਸ਼ਾਂ ਨਾਲ ਬਚਨ ਵਾਲਾ ਸਤਿਕਾਰ ਪਿਆਰ ਹੋਇਆ। ਸੋ ਉਹ ਵੀ ਬੜੇ ਮਹਾਂਪੁਰਸ਼ ਬਾਬਾ ਜਵਾਲਾ ਸਿੰਘ ਜੀ ਦੇ ਮਹਾਨ ਪ੍ਰੇਮੀ ਸਨ। ਬਾਬਾ ਸਾਹਿਬ ਸਿੰਘ ਬੇਦੀ ਦੇ ਸਥਾਨ, ਬਾਬਾ ਕਲਾਧਾਰੀ ਜੀ ਦਾ ਜੋ ਸਥਾਨ ਉਨਾ ਸਾਹਿਬ, ਬਾਬਾ ਜਵਾਲਾ ਸਿੰਘ ਜੀ ਸੰਪਰਦਾ ਦਾ ਸਥਾਨ ਜਾਣ ਕੇ ਹਮੇਸ਼ਾ ਹੀ ਲੰਗਰ ਭੰਡਾਰਾ ਉੱਥੇ ਕਰਦੇ ਸਨ ਤੇ ਬਾਬਾ ਜੀ ਦੇ ਭਾਈ ਜੋ ਅਸਥਾਨ ਤੇ ਬਰਸੀ ਮਨਾਈ ਜਾਂਦੀ ਸੀ ਹਾਜ਼ਰੀਆਂ ਭਰਦੇ ਸਨ। ਸੰਤ ਬਾਬਾ ਮਧੂਸੂਦਨ ਸਿੰਘ ਜੀ ਬੇਨਤੀ ਤੋਂ ਸੋ ਜਾਂਦੇ ਰਹੇ। ਇਸ ਪ੍ਰਕਾਰ ਸਾਧ ਸੰਗਤ ਜੀ ਬੇਲੀ ਰਾਮ ਜੀ ਬੜੇ ਪੂਰਨ ਮਹਾਂਪੁਰਸ਼ ਸਨ। ਇਸੇ ਪ੍ਰਕਾਰ ਫਿਰ ਸਾਧ ਸੰਗਤ ਜੀ ਮਹਾਂਪੁਰਸ਼ਾਂ ਦਾ ਐਸਾ ਹੀ ਆਪਸ ਵਿੱਚ ਪ੍ਰੇਮ ਪਿਆਰ ਹੋਇਆ ਕਰਦਾ, ਕਿਉਂਕਿ ਜਿਹੋ ਜਿਹੀ ਕਿਸੇ ਦੀ ਜਮਾਤ ਹੈ ਉਹਨੂੰ ਉਸੇ ਜਮਾਤ ਨਾਲ ਹੀ ਪਿਆਰ ਲੱਗਦਾ ਹੈ। ਉਹੋ ਜਿਹਾ ਪੁਰਸ਼ਾਂ ਕੋਲੇ ਭਾਈ ਜਾਂਦੇ ਆਉਂਦੇ ਹਨ। ਮਹਾਂਪੁਰਸ਼ਾਂ ਦਾ ਆਪਸ ਵਿੱਚ ਐਸਾ ਸਨੇਹ ਹੋਇਆ ਕਰਦਾ ਹੈ ਗੁਰਮੁਖ ਪਿਆਰਿਆਂ ਦਾ। ਇਸੇ ਪਿਆਰ ਨੂੰ ਉਹ ਵੰਡਣ ਵਾਸਤੇ ਦੁਨੀਆਂ ਵਿੱਚ ਆਉਂਦੇ ਹੈ। ਉਹ ਪ੍ਰੇਮ ਦਾ ਹੀ ਮੁਜੱਸਮਾ ਹੁੰਦੇ, ਪ੍ਰੇਮ ਦਾ ਹੀ ਸਰੂਪ ਹੁੰਦੇ ਹੈ, ਦੈਵੀ ਗੁਣਾਂ ਦਾ ਹੀ ਸਰੂਪ ਉਹਨਾਂ ਨੇ ਧਾਰਿਆ ਹੁੰਦਾ। ਇਹ ਹੀ ਭਾਈ ਦੈਵੀ ਗੁਣਾਂ ਦੀ ਖੁਸ਼ਬੋ ਵੰਡਣ ਵਾਸਤੇ ਦੁਨੀਆਂ ਚ ਆਉਂਦੇ, ਜਿਹੜੇ ਉਹਨਾਂ ਕੋਲ ਜਾਂਦੇ। ਜਿਵੇਂ ਭਾਈ ਗੁਲਾਬ ਦੇ ਫੁੱਲ ਨੂੰ ਫੜੋਗੇ ਹੱਥਾਂ ਨੂੰ ਲਗੂ ਹੱਥਾਂ ਹੀ ਸੁਗੰਧੀ, ਸੋ ਨਾਸਕਾ ਲਿਆਉਂਗੇ ਸੁਗੰਧੀ, ਮੂੰਹ ਚ ਪਾਉਂਗੇ ਫੇਰ ਵੀ ਸੁਗੰਧੀ। ਮਹਾਂਪੁਰਸ਼ਾਂ ਦਾ ਜੀਵਨ ਐਸਾ ਸੁਗੰਧੀ ਵਾਲਾ ਹੁੰਦਾ, ਜਿਹੜੇ ਚਲੇ ਜਾਂਦੇ ਉਹਨਾਂ ਨੂੰ ਸੁਗੰਧੀ ਨਾਲ ਭਰ ਦਿੰਦੇ ਸ਼ੁਭ ਗੁਣਾਂ।